ਅੱਜ ਜਿਸ ਗੁਰਸਿੱਖ ਨੂੰ ਅਸੀਂ ਯਾਦ ਕਰਨਾ ਹੈ, ਉਹਨਾਂ ਦੇ ਸੰਬੰਧੀ ਸਭ ਤੋਂ ਵੱਧ ਜਾਣਕਾਰੀ ਅੱਜ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹਾਦਤ ਵਾਲਾ ਦਿਨ ਹੈ। ਅੱਜ ਉਸ ਸ਼ਹੀਦ ਨੂੰ ਯਾਦ ਕਰਨਾ ਚਾਹੀਦਾ ਤੇ ਵਾਹਿਗੁਰੂ ਮਿਹਰ ਕਰੇ ਇਕੱਲਾ ਯਾਦ ਨਹੀਂ ਕਰਨਾ ਚਾਹੀਦਾ, ਜਿਸ ਖਾਤਰ ਉਹ ਸ਼ਹੀਦ ਹੋਇਆ ਉਸ ਲਈ ਸਾਡੇ ਲਈ ਪਰਪੱਕਤਾ ਲਈ ਅਰਦਾਸ ਕਰਨੀ ਚਾਹੀਦੀ। ਆਰੰਭ ਵਿੱਚ ਬੇਨਤੀ ਕੀਤੀ, ਜਦੋਂ ਅਸੀਂ ਅਰਦਾਸ ਕਰਨੇ ਹਾਂ ਉੱਥੇ ਭਾਵੇਂ ਬਹੁ ਵਚਨ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸ਼ੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਇਹਦਾ ਮਤਲਬ ਕਿ ਕਈਆਂ ਦੀਆਂ ਖੋਪਰੀਆਂ ਲੱਥੀਆਂ ਹੋਣਗੀਆਂ, ਕਿਉਂਕਿ ਕਈ ਐਸੇ ਨੇ ਜਿਹੜੇ ਇਤਿਹਾਸ ਦੀ ਇਤਿਹਾਸ ਬਣਾ ਗਏ ਪਰ ਲਿਖਤ ਵਿੱਚ ਨਾ ਹੈ। ਪਰ ਜਦੋਂ ਖੋਪਰੀਆਂ ਲੁਖਾਈਆਂ ਕਹਿੰਦੇ ਆ ਤੇ ਅਚਨਚੇਤ 25 ਸਾਲ ਦੇ ਖਿੜੇ ਹੋਏ ਚਿਹਰੇ, 25 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਜੀ ਦੀ, 25 ਸਾਲ ਦਾ ਦਗ ਦਗ ਕਰਦਾ ਚਿਹਰਾ ਤੇ ਦਾੜਾ, ਇੱਕ ਇੱਕ ਕੇਸ਼ ਕਾਲਾ, ਉਸ 25 ਸਾਲ ਦੇ ਪੂਲੇ ਪਿੰਡ ਦੇ ਵਸਨੀਕ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਵੱਲ ਸਾਡੀਆਂ ਅੱਖਾਂ ਚਲੀਆਂ ਜਾਂਦੀਆਂ। ਖੋਪਰੀਆਂ ਲੁਖਾਈਆਂ ਭਾਈ ਤਾਰੂ ਸਿੰਘ, ਪਰ ਇੱਜ ਤੋਂ ਖੋਪਰੀਆਂ ਲੁਖਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਇਹਨਾਂ ਸਾਰਿਆਂ ਦੀ ਸੰਪੂਰਨਤਾ ਕੇਸਾਂ ਤੇ ਜਾ ਕੇ ਹੁੰਦੀ। ਧਿਆਨ ਦਿਆ ਜੀ, ਭਾਵੇਂ ਖੋਪਰੀ ਲੁਹਾਈ, ਭਾਵੇਂ ਚਰਖੜੀ ਤੇ ਚੜੇ, ਭਾਵਾਂ ਬੰਦ ਬੰਦ ਕਟਾਇਆ, ਭਾਵਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਇਹ ਪਹਿਰਾ ਅਰਦਾਸ ਦਾ ਇਹ ਬੰਦ ਸੰਪੂਰਨ ਇੱਥੇ ਹੁੰਦਾ। ਧਰਮ ਨਹੀਂ ਹਾਰਿਆ, ਕਿਹੜਾ ਨਹੀਂ ਹਾਰਿਆ, ਕਹਿਣ ਲੱਗੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਕੇਸ ਤੇ ਸਵਾਸ ਤੇ ਸਿੱਖੀ 3 ਸ਼ਬਦ ਨੇ ਪਿਆਰਿਓ, ਇੱਥੇ ਕਿਉਂ ਕਹਿ ਦਿੱਤਾ ਅੱਜ ਮੇਰੇ ਚਿੱਤ ਚ ਆਇਆ ਤੇ ਬੜੀ ਵਾਰੀ ਮੈਂ ਅਰਦਾਸ ਦੇ ਕੀਤੇ, ਸਿੱਖੀ ਕੇਸਾਂ ਤੇ ਸਵਾਸਾਂ, ਜਿਵੇਂ ਸਵਾਸ ਸਰੀਰ ਲਈ ਅਤ ਜ਼ਰੂਰੀ ਨੇ, ਸਵਾਸ ਤੋਂ ਬਿਨਾਂ ਸਰੀਰ ਦੀ ਕੋਈ ਕੀਮਤ ਨਹੀਂ। ਸਿੱਖੀ ਨੂੰ ਕਮਾਉਣ ਵਾਸਤੇ, ਸਿੱਖੀ ਵਾਸਤੇ ਕੇਸ ਸਵਾਸ ਨੇ। ਫਿਰ ਬੇਨਤੀ ਸਮਝਿਓ, ਸਵਾਸ ਹੈਨ ਤੇ ਸਰੀਰ ਹੈ, ਕੇਸ ਹੈਨ ਤੇ ਗੁਰੂ ਨਾਨਕ ਦਾ ਤੂੰ ਸਿੱਖ ਹੈ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਅੱਜ ਲਾਹੌਰ ਦੀ ਧਰਤੀ ਤੇ ਖੋਪੜੀ ਤੋਂ ਬਿਨਾਂ ਬੈਠੇ ਉਸ ਗੁਰਸਿੱਖ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਥੋੜਾ ਜਿਹਾ ਮੈਂ ਬੇਨਤੀ ਕਰਨੀ ਚਾਹੁੰਦਾ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਕਿਉਂਕਿ ਜਦੋਂ ਵੀ ਸੌਣ ਦਾ ਮਹੀਨਾ ਆਏਗਾ ਉਦੋਂ ਪਿਆਰਿਓ ਭਾਈ ਤਾਰੂ ਸਿੰਘ ਦੀ ਸ਼ਹਾਦਤ ਸੌਣ ਦੀ ਪਹਿਲੀ ਨੂੰ ਹੀ ਆਉਣੀ ਹੈ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਲੇ ਵਿੱਚ ਹੋਇਆ ਹੈ, ਆਪ ਸਭ ਨੂੰ ਪਤਾ ਹੈ। ਤੇ ਇਹ ਜਿਹੜੀ ਮੈਂ ਘਟਨਾ ਆਪ ਨੂੰ ਸਾਂਝੀ ਕਰਨ ਲੱਗਾ, ਮੈਂ ਹਰ ਵਾਰੀ ਬੇਨਤੀ ਕਰਨਾ, ਮੈਂ ਅੱਜ ਦੇ ਕਿਸੇ ਵਿਦਵਾਨ ਨੂੰ ਆਧਾਰ ਨਹੀਂ ਬਣਾਉਂਦਾ, ਇਹ ਹਉਮੈ ਕਰਕੇ ਨਹੀਂ, ਕਿਉਂਕਿ ਮੈਂ ਉਸ ਵਿਦਵਾਨ ਦੇ ਖੱਤ ਦੀ ਲਿਖਤ ਦੀ ਗੱਲ ਕਰਨੀ ਚਾਹੁੰਦਾ ਜਿਹਦੇ ਦਾਦਕੇ ਵੀ ਸ਼ਹੀਦ ਨੇ ਤੇ ਜਿਹਦੇ ਨਾਨਕੇ ਵੀ ਸ਼ਹੀਦ ਨੇ। ਉਹ ਵੇ ਸਰਦਾਰ ਰਤਨ ਸਿੰਘ ਭੰਗੂ, ਉਹਦਾ ਦਾਦਾ ਹੈ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆ, ਮੱਸੇ ਰੰਗੜ ਦਾ ਸਿਰ ਲਾਉਣ ਵਾਲਾ, ਤੇ ਉਸਦਾ ਨਾਨਕਾ ਪਰਿਵਾਰ ਹੈ ਸਰਦਾਰ ਸ਼ਾਮ ਸਿੰਘ ਜੀ ਕਰੋੜਾ ਮਿਸਲ ਵਾਲੇ, ਕਰੋੜੀਆਂ ਮਿਸਲ ਵਾਲੇ, ਜਿਹਦਾ ਦਾਦਕਾ ਤੇ ਨਾਨਕਾ ਪਰਿਵਾਰ ਸ਼ਹੀਦਾਂ ਦੀ ਕਤਾਰ ਵਿੱਚ ਹੈ। ਤੇ ਜਦੋਂ ਭਾਈ ਰਤਨ ਸਿੰਘ ਭੰਗੂ ਨੇ ਭਾਈ ਤਾਰੂ ਸਿੰਘ ਭੁਚੰਗੀ ਲਿਖਿਆ, ਭਾਈ ਤਾਰੂ ਸਿੰਘ ਭੁਚੰਗੀ ਦੀ ਸਾਖੀ, ਜਦੋਂ ਸਾਖੀ ਸਾਰੀ ਉਹਨੇ ਸੰਪੂਰਨ ਕੀਤੀ ਨਾ ਭਾਈ ਰਤਨ ਸਿੰਘ ਨੇ, ਤੇ ਉਹਨੇ ਅਖੀਰ ਤੇ ਕਿਹਾ ਜੋ ਮੈਂ ਆਪਣੇ ਬਜ਼ੁਰਗਾਂ ਤੋਂ ਸੁਣੀ ਤੇ ਜਿਹੜੇ ਸੰਘਰਸ਼ ਸਹੀ ਵਿੱਚ ਸਿੱਖ ਸਨ, ਜਿਵੇਂ ਮੈਂ ਭਾਈ ਤਾਰੂ ਸਿੰਘ ਦੀ ਸਾਖੀ ਸੁਣੀ, ਮੈਂ ਇਨ ਬਿਨ ਉਸੇ ਤਰ੍ਹਾਂ ਲਿਖ ਦਿੱਤੀ। ਭਾਈ ਤਾਰੂ ਸਿੰਘ ਪੂਲੇ ਪਿੰਡ ਵਿੱਚ ਜਨਮ ਹੋਇਆ ਹੈ, ਪਿਤਾ ਸੰਸਾਰ ਤੋਂ ਕੂਚ ਕਰ ਚੁੱਕੇ ਨੇ, ਜਨਮ ਤੋਂ ਬਾਅਦ ਸੰਸਾਰ ਤੋਂ ਕੂਚ ਕਰ ਚੁੱਕੇ ਨੇ। ਘਰ ਇੱਕ ਮਾਂ ਤੇ ਇੱਕ ਛੋਟੀ ਭੈਣ ਹੈ। ਭਾਈ ਤਾਰੂ ਸਿੰਘ ਬਾਰੇ ਉਹ ਲਿਖਦੇ ਨੇ, ਖਟੀ ਜਪੀ ਤਪੀ ਸੂਚੋ ਨਿਹੰਗ ਤਾਰੂ ਸਿੰਘ ਬਹਾਏ। ਹੱਟੀ, ਹੱਟੀ ਦਾ ਅਰਥ ਪੁੱਠਾ ਲਮਕਣ ਵਾਲਾ ਨਹੀਂ, ਹੱਟੀ ਦਾ ਅਰਥ ਹੈ ਚੌਂਕੜਾ ਮਾਰ ਕੇ ਸਾਰੀ ਰਾਤ ਬਹਿ ਕੇ ਗੁਰੂ ਗੁਰੂ ਕਰਨ ਵਾਲਾ ਹੈ। ਜਪੀ, ਜਪ ਬੜਾ ਕਰਦਾ। ਤਪੀ, ਸੇਵਾ ਦੀ ਤਪੱਸਿਆ ਬੜੀ ਹੈ। ਤੇ ਕਹਿਣ ਲੱਗੇ ਨੀਲੇ ਬਾਣੇ ਵਿੱਚ ਰਹਿਣ ਵਾਲਾ ਨਿਹੰਗ ਸਿੰਘ ਹੈ, ਨਿਹੰਗ ਹੈ ਭਾਈ ਤਾਰੂ ਸਿੰਘ। ਵੈਸੇ ਨਿਹੰਗ ਦਾ ਅਰਥ ਹੈ ਜਿਹੜਾ ਸੰਸਾਰ ਦੀਆਂ ਵਾਸ਼ਨਾਵਾਂ ਤੋਂ ਨਿਰਲੇਪ। ਹੱਟੀ ਹੈ, ਜਪੀ ਹੈ, ਤਪੀ ਹੈ, ਸਾਚੋ ਹੈ, ਸੂਰੋ ਹੈ, ਨਿਹੰਗ ਹੈ ਭਾਈ ਤਾਰੂ ਸਿੰਘ ਜੀ। ਉਹਨਾਂ ਦਾ ਕੰਮ ਕੀ ਹੈ? ਨਾ ਤਾਂ ਭਾਈ ਤਾਰੂ ਸਿੰਘ ਕੋਈ ਵੱਡਾ ਜਰਨੈਲ ਸੀ, ਨਾ ਉਹ ਸਿੱਖਾਂ ਦਾ ਕੋਈ ਵੱਡਾ ਆਗੂ ਸੀ। ਧਿਆਨ ਦਿਆ ਜੇ ਪਿੰਡ ਵਿੱਚ ਰਹਿਣ ਵਾਲਾ ਜ਼ਿਮੀਦਾਰਾਂ ਦਾ ਬੱਚਾ, ਸਿਰਫ ਜਿਹੜੀ ਖੇਤੀ ਇਹ ਖਲ ਵਾਹੁੰਦਾ ਹੈ, ਰੋਟੀ ਜਿਹੜੇ ਦਾਣੇ ਕਮਾਉਂਦਾ ਹੈ, ਬਸ ਇੱਕੋ ਕੰਮ ਹੈ ਉਹਦੇ ਕੋਲ ਕਿ ਕਮਾਏ ਹੋਏ ਨੂੰ ਲੋੜਵੰਦ ਸਿੱਖਾਂ ਤੱਕ ਪਹੁੰਚਾ ਦਿੰਦਾ ਹੈ। ਇੱਥੇ ਕਿਵੇਂ ਉਹਨਾਂ ਦੀ ਗ੍ਰਿਫਤਾਰੀ ਹੋਈ? ਹਰ ਭਗਤ ਨਿਰੰਜਨੀਆਂ ਇੱਕ ਆਖ ਹੈ, ਆਪ ਨੂੰ ਪਤਾ ਹੋਵੇ ਇਹ ਬਾਬੇ ਹੰਦਿਆਲ ਵਿੱਚੋਂ ਸਨ ਜਿਨ੍ਹਾਂ ਤੇ ਗੁਰੂ ਅਮਰਦਾਸ ਨੇ, ਗੁਰੂ ਰਾਮਦਾਸ ਨੇ ਮਿਹਰਾਂ ਕੀਤੀਆਂ। ਇਹ ਹਰ ਭਗਤੀਆਂ ਭਗਤ ਨਹੀਂ ਸੀ, ਸੱਚ ਜਾਣੋ ਇਹ ਸਰਕਾਰ ਦਾ ਭਗਤ ਸੀ, ਸਿੱਖਾਂ ਨੂੰ ਪਕੜ ਪਕੜ ਕੇ ਮਰਵਾਉਂਦਾ ਸੀ। ਖਾਨ ਬਹਾਦਰ ਜ਼ਕਰੀਆ ਖਾਂ ਕੋਲ ਲਾਹੌਰ ਗਿਆ, ਉੱਥੇ ਬੈਠਿਆਂ ਸਿੱਖਾਂ ਦੀ ਗੱਲ ਚੱਲੀ ਤੇ ਕਹਿੰਦੇ ਨੇ, ਜ਼ਕਰੀਏ ਨੇ ਕਹਿ ਦਿੱਤਾ, ਨਾ ਤਾਂ ਉਹਨਾਂ ਦਾ ਕੋਈ ਮੈਂ ਘਰ ਛੱਡਿਆ, ਨਾ ਉਹਨਾਂ ਦੀਆਂ ਜ਼ਮੀਨਾਂ ਛੱਡੀਆਂ, ਨਾ ਕੁਝ ਖਾਣ ਨੂੰ ਛੱਡਿਆ। ਇਹ ਸਾਗ ਪੱਤੇ, ਰੁੱਖਾਂ ਦੀਆਂ ਟਾਹਣੀਆਂ, ਫੁੱਲ ਕੰਦ ਮੂਲ ਖਾ ਕੇ ਗਿੰਨੀ ਤੇਰ ਤੱਕ ਜਿਉਂਦੇ ਰਹਿਣਗੇ। ਕਹਿੰਦਾ ਮੈਂ ਹੈਰਾਨ ਹਾਂ, ਸਭ ਕੁਝ ਉਜਾੜ ਦਿੱਤਾ ਪਰ ਅਜੇ ਵੀ ਇਹ ਮਰੇ ਨਹੀਂ, ਖਪੇ ਨਹੀਂ, ਖਤਮ ਨਹੀਂ ਹੋਏ। ਉੱਥੇ ਹਰ ਭਗਤ ਨਿਰੰਜਨੀ ਹੈ ਨਾ, ਜਿਹੜੇ ਕਿਰਤੀ ਸਿੱਖ ਸਨ ਉਹਨਾਂ ਦੀ ਉਦਾਹਰਨ ਦਿੱਤੀ। ਕਹਿਣ ਲੱਗਾ ਤੂੰ ਤਾਂ ਉਹਨਾਂ ਦੀ ਗੱਲ ਕਰਨਾ ਜਿਹੜੇ ਜੰਗਲ ਵਿੱਚ ਨੇ, ਪਰ ਸ਼ਾਇਦ ਤੈਨੂੰ ਪਤਾ ਨਹੀਂ ਪਿੰਡਾਂ ਵਿੱਚ ਅਜੇ ਉਹ ਵੀ ਸਿੱਖ ਬੈਠੇ ਨੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ। ਕਹਿੰਦਾ ਪਿਆਰ ਕਿਹੋ ਜਿਹਾ? ਕਹਿੰਦਾ ਆਪ ਉਹ ਨੰਗੇ ਤੇ ਭੁੱਖੇ ਰਹਿੰਦੇ ਨੇ ਪਰ ਆਪਣੇ ਮੂੰਹ ਦੀਆਂ ਬੁਰਕੀਆਂ ਕੱਢ ਕੇ ਵੀ ਜੰਗਲ ਵਿੱਚ ਬੈਠੇ ਹੋਏ ਜੁਝਾਰੂ ਸਿੱਖਾਂ ਨੂੰ ਜਾ ਕੇ ਖਵਾਉਂਦੇ। ਉੱਥੇ ਰਤਨ ਸਿੰਘ ਭੰਗੂ ਨੇ ਲਿਖੇ ਨੇ, ਆਪ ਸਹਿ ਵੋ ਨੰਗ ਅਰ ਭੁੱਖ। ਭਾਈ ਤਾਰੂ ਸਿੰਘ ਜੈਸੇ ਸਿੱਖ ਆਪ ਵਿਚਾਰੇ ਲੀਰਾਂ ਵਲੇਟ ਕੇ ਕੱਪੜੇ ਪਾਉਂਦੇ ਨੇ ਤੇ ਜੇ ਕਿਤੇ ਬੁਣਿਆ ਹੋਇਆ ਕੱਪੜਾ ਮਿਲ ਜਾਂਦਾ ਤੇ ਕਹਿੰਦੇ ਨੇ ਮਾਈ ਮਾਂ ਇਹ ਕੱਪੜਾ ਰਾਤ ਨੂੰ ਦਈ ਕਿਸੇ ਜੁਝਾਰੂ ਬਜ਼ੁਰਗ ਨੂੰ ਜੰਗਲ ਵਿੱਚ ਦੇ ਆਵਾਂਗਾ। ਆਪ ਸਹਿ ਵੋ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਆਪ ਸਿਆਲ ਦੇ ਵਿੱਚ ਉਹਨਾਂ ਦੇ ਘਰ ਵਿੱਚ ਮੁੱਢ ਤਪਦਾ। ਮੁੱਢ ਦਾ ਅਰਥ ਤੁਸੀਂ ਸਮਝਦੇ ਹੋ ਕਿ ਲੱਕੜਾਂ ਦੇ ਮੁੱਢ ਤਪਦੇ ਨੇ। ਤੇ ਪਿਆਰਿਓ ਇਹ ਉਹ ਵੇਲਾ ਸੀ ਕਿ ਜਦੋਂ ਸਿੱਖਾਂ ਦੇ ਪੱਤਾ ਪੱਤਾ ਵੈਰੀ ਸੀ ਤੇ ਜਿਨ੍ਹਾਂ ਨੇ ਤਾਨਲ ਖੰਡਾ ਕੇ ਦੇਖਿਆ ਹੈ। ਪਿਆਰਿਓ ਇਸ ਵੇਲੇ ਬਗਾਨਿਆਂ ਦੀ ਗੱਲ ਤਾਂ ਕੀ ਕਰੋ, ਇਹੋ ਜਿਹੀ ਮੁਸੀਬਤ ਵਿੱਚ ਆਪਣੇ ਰਿਸ਼ਤੇਦਾਰ ਵੀ ਰੋਟੀ ਦੇਣ ਤੋਂ ਇਨਕਾਰ ਕਰ ਜਾਂਦੇ, ਤਾਲੇ ਮਾਰ ਕੇ ਭੱਜ ਜਾਂਦੇ ਨੇ। ਸੱਚੀ ਹੈ, ਹੁਣ ਭਾਈ ਤਾਰੂ ਸਿੰਘ ਜੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਮਾਂ ਬਾਣੀ ਵਿੱਚ ਰੱਤੀ ਸੀ, ਉਹਨੇ ਕਹਿੰਦੇ ਨੇ ਪੁੱਤਰ ਨੂੰ ਪਾਲਿਆ, ਬਾਣੀ ਦੀਆਂ ਲੋਰੀਆਂ ਦੇ ਕੇ ਦਹੀਂ ਤੇ ਲੱਸੀ ਦੁੱਧ ਨਾਲ ਪੁੱਤਰ ਦੇ ਕੇਸ਼ ਧੋਂਦੀ ਰਹੀ। ਭਾਈ ਤਾਰੂ ਸਿੰਘ ਨੂੰ ਅੰਮ੍ਰਿਤ ਦੀ ਦਾਤ ਦਵਾਈ, ਕਲਗੀ ਵਾਲੇ ਦੇ ਘਰੋਂ ਉਹਨੂੰ ਅੰਮ੍ਰਿਤ ਦੀ ਦਾਤ ਪੰਜਾਂ ਤੋਂ ਮਿਲਦੀ ਖੈ। ਸਮਾਂ ਆਇਆ, ਇੱਕ ਦਿਨ ਭਾਈ ਤਾਰੂ ਸਿੰਘ ਨੇ ਕਿਹਾ ਸੀ ਮਾਂ ਕਿ ਦੇਖ ਅਸੀਂ ਘਰ ਵਿੱਚ ਬੈਠੇ ਹਾਂ, ਸਿਆਲ ਵਿੱਚ ਗਰਮ ਕੱਪੜੇ ਲੈਂਦੇ ਹਾਂ, ਗਰਮੀ ਆਉਂਦੀ ਏ, ਬਰੀਕ ਕੱਪੜੇ ਬੁਣ ਕੇ ਤੂੰ ਬਣਵਾ ਕੇ ਦੇਣੀ ਏ, ਰੋਜ਼ ਰਾਤ ਨੂੰ ਰੋਟੀ ਰੱਜ ਕੇ ਖਾਂਦੇ ਹਾਂ, ਆਖਰ ਜਿਹੜੇ ਜੰਗਲਾਂ ਦੇ ਵਿੱਚ ਸਾਰੀ ਸਾਰੀ ਰਾਤ ਭੁੱਖੇ ਬਸਤਰਾਂ ਤੋਂ ਬਿਨਾਂ ਸਰਦੀ ਦੇ ਵਿੱਚ ਠਰੂ ਠਰੂ ਕਰਦੇ ਨੇ, ਉਹਨਾਂ ਨੇ ਕੀ ਇੱਥੇ ਕਰਨਾ? ਸਾਡੀ ਖਾਤਰ ਉਹ ਸਭ ਕੁਝ ਕਰਦੇ ਪਏ ਨੇ। ਮਾਂ ਮੇਰੇ ਮਨ 'ਚ ਖਿਆਲ ਆਇਆ ਹੈ ਜਿਹੜੇ ਭੜੋਲੀ 'ਚ ਦਾਣੇ ਨੇ ਕੱਲ੍ਹ ਨੂੰ ਪੀਣ ਕਰਕੇ ਇਹਨਾਂ ਨੂੰ ਪੀ, ਨਿੱਕੇ ਜਿਹੇ ਤਵੇ 'ਤੇ ਰੋਟੀਆਂ ਪਕਾ, ਦਾਲ ਦੀ ਖਾਂਡੀ ਰੱਖ, ਆਪਣੇ ਕੋਲ ਜਿੰਨਾ ਕੁਝ ਆਇਆ ਮੇਰੀ ਮਾਂ ਦੱਸ, ਆਪਾਂ ਇਹਨਾਂ ਦੀ ਸੇਵਾ ਕਰੀਏ। ਮਾਈ ਬੜੀ ਗੁਰਸਿੱਖੀ ਜਜ਼ਬੇ ਵਾਲੀ ਸੀ, ਕਹਿਣ ਲੱਗੀ ਪੁੱਤਰ ਦੇਖ ਤੇਰੇ ਅੰਦਰ ਚੰਗਾ ਖਿਆਲ ਪੈਦਾ ਹੋਇਆ, ਕੱਲ ਤੂੰ ਇਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇ। ਹਰ ਭਗਤ ਨਿਰੰਜਨੀਆਂ ਕਹਿ ਰਿਹਾ ਹੈ ਜ਼ਕਰੀਏ ਨੂੰ ਕਿ ਦੇਖ ਐਸੇ ਐਸੇ ਸਿੱਖ ਨੇ ਤਾਰੂ ਸਿੰਘ ਜੈਸੇ ਜਿਹੜੇ ਆਪ ਰੋਟੀ ਨਹੀਂ ਖਾਂਦੇ ਪਰ ਜੰਗਲ ਵਿੱਚ ਪਕਾ ਕੇ ਰੋਟੀਆਂ ਸਿੱਖਾਂ ਨੂੰ ਦਿੰਦੇ ਨੇ, ਆਪ ਸਿਆਲ ਵਿੱਚ ਮੁੱਢ ਤੁਖਾ ਕੇ ਸਾਰੀ ਸਾਰੀ ਰਾਤ ਮਾਈ ਤੇ ਭੈਣ ਤੇ ਆਪ ਉਹ ਮੁੱਢ ਦੀ ਅੱਗ ਨੂੰ ਸੇਕਦੇ ਨੇ, ਪਰ ਗਰਮ ਕੱਪੜੇ ਰਾਤ ਨੂੰ ਉਹਨਾਂ ਨੂੰ ਦੇ ਆਉਂਦੇ ਨੇ ਜਿਹੜੇ ਜੁਝਾਰੂ ਨੇ। ਉੱਥੇ ਸ਼ਬਦ ਲਿਖੇ ਨੇ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ, ਨਾਲ ਸ਼ਬਦ ਨੇ ਆਪ ਗੁਜ਼ਾਰੇ ਅਗਨੀ ਨਾਲ, ਸਿਆਲ ਆਪ ਅੱਗ ਸੇਕ ਸੇਕ ਕੇ ਗੁਜ਼ਾਰਦੇ ਨੇ, ਸਿੰਘਣ ਘੱਲੇ ਪੁਸ਼ਾਕ ਸਵਾਲ, ਪਰ ਜਦੋਂ ਸਿੰਘਾਂ ਨੂੰ ਲੋੜ ਪਏ ਤੇ ਪੁਸ਼ਾਕਾਂ ਕੱਪੜੇ ਸਵਾ ਸਵਾ ਕੇ ਘੱਲਦਾ ਹੈ। ਕਹਿਣ ਲੱਗਾ ਇੱਥੇ ਨਹੀਂ, ਇਹ ਤਾਂ ਜ਼ਿਮੀਦਾਰ ਹੈ। ਕਈ ਸਿੱਖ ਐਸੇ ਨੇ ਵਾਣ ਵੱਟ ਅਰ ਕਰੈ ਮਜ਼ੂਰੀ, ਸਾਰਾ ਦਿਨ ਵਾਣ ਵੱਟ ਵੱਟ ਕੇ ਉਹਨਾਂ ਦੇ ਹੱਥ ਘੱਸ ਜਾਂਦੇ ਨੇ, ਪਰ ਸਿੰਘਣ ਧਨ ਘੱਲੈ ਜ਼ਰੂਰੀ, ਵਾਣ ਵੱਟ ਵੱਟ ਕੇ ਵੀ ਸਿੱਖਾਂ ਦੀ ਸੇਵਾ ਪੈ ਕਰਦੇ। ਭਾਈ ਤਾਰੂ ਸਿੰਘ ਜੀ ਨੇ ਸੇਵਾ ਸ਼ੁਰੂ ਕੀਤੀ, ਰਾਤ ਨੂੰ ਪ੍ਰਸ਼ਾਦੇ ਮਾਈ ਦੇ ਪਕਾਏ ਹੋਏ ਸਿਰ ਤੇ ਦਾਲ ਦਾ ਰੱਖ ਕੇ ਖਾਂਡੀ ਭਾਂਡਾ ਜੰਗਲ ਵੀ ਜਾਣਾ। ਕਹਿੰਦੇ ਨੇ ਜਦੋਂ ਉੱਥੇ ਬਜ਼ੁਰਗਾਂ ਨੂੰ ਜੁਝਾਰੂ ਨੌਜਵਾਨਾਂ ਨੂੰ ਪ੍ਰਸ਼ਾਦ ਪਾਣੀ ਛਕਾਉਣਾ ਤੇ ਆਖਰ ਉਹ ਲੁਟੇਰੇ ਨਹੀਂ ਸਨ, ਧਿਆਨ ਦਿਆ ਜੇ ਉਹ ਜੰਗਲ ਵਿੱਚ ਬੈਠੇ ਹੋਏ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਸਨ, ਹਿੰਦੁਸਤਾਨ ਦੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਲੜ ਰਹੇ ਸਨ, ਜ਼ੁਲਮ ਦੇ ਬਲ ਖਰਾਬ ਲੜ ਰਹੇ ਸਨ। ਤੇ ਪਿਆਰਿਓ ਜੇ ਉਹ ਅੱਜ ਜੰਗਲਾਂ ਵਿੱਚ ਬੈਠੇ ਨਾ ਹੁੰਦੇ ਤੇ ਸ਼ਾਇਦ ਅੱਜ ਸਾਡੇ ਬੱਚੇ ਆ ਰੋਟੀਆਂ ਇਹ ਪਰੌਂਠੀਆਂ ਨਾ ਖਾਂਦੇ, ਜੇ ਉਹ ਘੋੜਿਆਂ ਦੀਆਂ ਕਾਠੀਆਂ ਤੇ ਨਾ ਬੈਠੇ ਹੁੰਦੇ ਤੇ ਅੱਜ ਆ ਤਿੰਨ ਤਿੰਨ ਮੰਜ਼ਲਾਂ ਉੱਤੇ ਬੰਗਲੇ ਬਣਾ ਕੇ ਅਸੀਂ ਨਾ ਬੈਠੇ ਹੁੰਦੇ, ਜੇ ਉਹਨਾਂ ਨੇ ਰਾਤ ਸਰਦੀ ਵਿੱਚ ਕੱਕਰ ਵਿੱਚ ਬਤੀਤ ਨਾ ਕੀਤੀ ਹੁੰਦੀ ਤੇ ਸ਼ਾਇਦ ਅੱਜ ਸਾਡੇ ਬੱਚਿਆਂ ਨੂੰ ਰਜਾਈਆਂ ਦਾ ਨਿੱਘ ਕਦੀ ਨਾ ਮਿਲਦਾ, ਸਾਡੇ ਪੁਰਖਿਆਂ ਦੀਆਂ ਘਾਲਣਾ ਨੇ। ਕਹਿਣ ਲੱਗੇ ਰਾਤ ਨੂੰ ਰੋਟੀ ਲੈ ਕੇ ਜਾਣੀ, ਦਾਲ ਲੈ ਕੇ ਜਾਣੀ, ਤੇ ਪਿੰਡ ਦੇ ਵਿੱਚ ਰਸੂਖ ਬੜਾ ਸੀ ਭਾਈ ਤਾਰੂ ਸਿੰਘ ਦੀ ਮਾਂ ਦਾ। ਪਿਆਰਿਓ ਪਹਿਲਾਂ ਇੱਕ ਤਵਾ ਸੀ, ਉਹ ਤਵਾ ਵੱਧ ਕੇ ਇੱਕ ਲੋਹ ਦਾ ਰੂਪ ਧਾਰਨ ਕਰ ਗਿਆ, ਕਹਿਣ ਤੋਂ ਮੁਰਾਦ ਲੋਹਾਂ ਤਪਣ ਲੱਗ ਪਈਆਂ। ਪਹਿਲੀ ਸਿਰਫ ਇੱਕ ਨਿੱਕੀ ਜੀ ਖਾਂਡੀ ਦਾਲ ਦੀ ਪੱਕੀ, ਅੱਜ ਉਹ ਖਾਂਡੀ ਦੀ ਥਾਂ ਤੇ ਦੇਗ ਬਣ ਗਈ। ਸਾਰਾ ਦਿਨ ਲੰਗਰ ਪੱਕਣਾ, ਰਾਤ ਨੂੰ ਭੈਣ ਤੇ ਭਰਾ ਦੋਨਾਂ ਨੇ ਲੰਗਰ ਜੰਗਲ ਵਿੱਚ ਲੈ ਜਾਣਾ ਤੇ ਜਦੋਂ ਪ੍ਰਸ਼ਾਦਾ ਛਕਾਉਣਾ ਕਿਸੇ ਨੂੰ ਬਸਤਰ ਦੇਣੇ ਤੇ ਕਮਾਈ ਵਾਲਿਆਂ ਨੇ ਇੱਕੋ ਗੱਲ ਕਹਿਣੀ, ਤਾਰੂ ਸਿੰਘਾ ਗੁਰੂ ਗੋਬਿੰਦ ਸਿੰਘ ਮਿਹਰ ਕਰੇ, ਤੈਨੂੰ ਗੁਰੂ ਪੁੱਤਰਾਂ ਦਾ ਦਰਜਾ ਮਿਲੇ, ਤੇਰੀ ਸਿੱਖੀ ਕੇਸਾਂ ਨਾਲ ਨਿਭ ਜਾਏ, ਸਾਰਿਆਂ ਨੇ ਇੱਕੋ ਗੱਲ ਕਹਿਣੀ। ਹੁਣ ਉਹ ਅੱਜ ਦੀ ਤਰ੍ਹਾਂ ਤੇ ਨਹੀਂ ਸਨ ਕਿ ਕਿਸੇ ਨੂੰ ਜਾ ਕੇ ਬਾਬੇ ਨੂੰ ਮੱਥਾ ਟੇਕਣਾ, ਚੱਲ ਕੋਈ ਨਹੀਂ ਤੇਰਾ ਬਿਜ਼ਨਸ ਚੱਲ ਪਏ, ਇਹ ਕੋਈ ਗੱਲਾਂ ਥੋੜਾ ਨੇ। ਉਹ ਪਿਆਰਿਓ ਇਹ ਤਾਂ ਕਈਆਂ ਦੇ ਚੱਲੇ ਕਈਆਂ ਦੇ ਠੱਪ ਹੋਏ, ਨਿਭਣ ਵਾਲੀ ਚੀਜ਼ ਤਾਂ ਬਾਬੇ ਦੀ ਸਿੱਖੀ ਹੈ, ਨਾਮ ਹੈ। ਤਾਰੂ ਸਿੰਘਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਦਰਜੇ ਤੈਨੂੰ ਮਿਲਣ, ਤੂੰ ਗੁਰੂ ਕਾ ਲਾਲ ਬਣੇ, ਤੇਰੀ ਸਿੱਖੀ ਕੇਸਾਂ ਨਾਲ ਨਿਭ ਜਾਏ। ਕਈ ਮਕੀਨੇ ਇਹ ਕੰਮ ਚੱਲਦਾ ਰਿਹਾ, ਸੇਵਾ ਕਰਦਾ ਰਿਹਾ। ਪਿਆਰਿਓ ਸਮਾਂ ਆ ਗਿਆ, ਅੱਜ ਹਰ ਭਗਤ ਨਿਰੰਜਨੀਏ ਨੇ ਚੁਗਲੀ ਕੀਤੀ, ਲਾਹੌਰ ਤੋਂ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਹੋਏ। ਰਤਨ ਸਿੰਘ ਪੰਗੂ ਕਹਿੰਦਾ ਅਹਿਦੀਏ ਆਏ, ਆ ਕੇ ਕੀ ਦੇਖਿਆ ਕਿ ਘਰ ਦੇ ਵਿੱਚ ਭੱਠੀਆਂ ਤਪਦੀਆਂ ਪਈਆਂ ਸਨ, ਲੋਹਾਂ ਤਪਦੀਆਂ ਸਨ, ਕਿਤੇ ਫੁਲਕੇ ਪੱਕਦੇ ਸਨ, ਕਿਤੇ ਦਾਲ ਸਬਜ਼ੀ ਸੀ, ਤੇ ਆਪ ਭਾਈ ਤਾਰੂ ਸਿੰਘ ਬਾਹਰ ਗਿਆ ਸੀ। ਸਿਪਾਹੀ ਆਏ, ਆ ਕੇ ਕਹਿਣ ਲੱਗੇ ਮਾਈ ਕਿੱਥੇ ਹੈ ਤਾਰੂ ਸਿੰਘ? ਤੇ ਉਸ ਸੇਵਾ ਦੀ ਮੂਰਤ ਨੇ, ਸਿਮਰਨ ਦੀ ਪੁਤਲੀ ਨੇ ਆਉਂਦਿਆਂ ਸਾਰ ਕਿਹਾ, ਪੁੱਤਰ ਸਿੱਖ ਦੇ ਘਰ ਆਇਓ, ਪਹਿਲਾਂ ਦੱਸੋ ਤੁਹਾਨੂੰ ਸ਼ਕਲ ਲਈ ਜਲ ਦਿਆਂ ਕਿ ਪ੍ਰਸ਼ਾਦਾ ਹੀ ਸਿੱਧਾ ਦੇ ਦੇ? ਕਦੀ ਤੱਕਿਓ ਸਾਡਾ ਇਖਲਾਕ ਸੀ। ਕਹਿਣ ਲੱਗੀ ਬੇਟਾ ਭਾਈ ਤਾਰੂ ਸਿੰਘ ਸਿੱਖ ਹੈ, ਇਹ ਸਿੱਖਾਂ ਦਾ ਘਰ ਹੈ, ਇਹ ਮੈਂ ਬਾਅਦ ਚ ਪੁੱਛਾਂਗੀ ਤੁਸੀਂ ਕਿਵੇਂ ਆਏ, ਪਹਿਲਾਂ ਪੁੱਤਰ ਮੈਨੂੰ ਦੱਸੋ, ਪੀਣ ਲਈ ਪਾਣੀ ਦਿਆਂ, ਖਾਣ ਵਾਸਤੇ ਲੰਗਰ ਪਾਣੀ ਦਿਆਂ? ਜਿਹੜੇ ਕਹਿੰਦੇ ਨੇ ਦਬਕੇ ਨਾਲ ਬੋਲਦੇ ਪਏ ਸਨ, ਇੰਜ ਲੱਗਾ ਇਸ ਮਾਈ ਦੀ ਆਵਾਜ਼ ਵਿੱਚੋਂ ਸਾਡੀ ਮਾਂ ਦੀ ਮਮਤਾ ਹੈ। ਥੋੜੀ ਜੀ ਸੁਰ ਨੀਵੀਂ ਹੋ ਗਈ, ਕਹਿਣ ਲੱਗੇ ਮਾਂ ਸੱਚ ਪੁੱਛੀ ਅਸੀਂ ਤਾਰੂ ਸਿੰਘ ਨੂੰ ਪਕੜਨ ਆਏ ਹਾਂ। ਕਹਿਣ ਲੱਗੀ ਮੇਰੇ ਪੁੱਤਰ ਦਾ ਕਸੂਰ ਕੀ? ਤੇ ਉੱਤਰ ਦਿੱਤਾ ਗਿਆ ਕੱਲਾ ਤੇਰਾ ਪੁੱਤਰ ਹੀ ਨਹੀਂ ਤੇਰੀ ਧੀ ਨੂੰ ਪਕੜਨ ਦੇ ਵੀ ਹੁਕਮ ਕੀਤੇ ਗਏ। ਕਸੂਰ ਸਿਰਫ ਇੰਨਾ ਹੈ ਆਹ ਜਿਹੜੀਆਂ ਲੋਹਾਂ ਤੇ ਲੰਗਰ ਪਕਾ ਕੇ ਤੁਸੀਂ ਖਵਾਉਂਦੇ ਪਏ ਹੋ ਸਿੱਖਾਂ ਨੂੰ ਇਹ ਸਰਕਾਰ ਨੂੰ ਹਕੂਮਤ ਨੂੰ ਨਹੀਂ ਪਾਉਂਦਾ। ਕਹਿੰਦੇ ਨੇ ਉਸਨੀ ਦੇਰ ਨੂੰ ਭਾਈ ਤਾਰੂ ਸਿੰਘ ਆ ਗਏ ਸਾਰਾ ਪਿੰਡ ਇਕੱਠਾ ਹੋ ਗਿਆ। ਮੈਂ ਹੈਰਾਨ ਹੋਇਆ ਕਿ ਪਿੰਡ ਦੇ ਮੁਸਲਮਾਨ ਤੇ ਹਿੰਦੂ ਵੀ ਭਾਈ ਤਾਰੂ ਸਿੰਘ ਤੋਂ ਕੁਰਬਾਨ ਜਾਂਦੇ ਸਨ। ਪਿਆਰਿਓ ਜਦੋਂ ਤੁਸੀਂ ਸਰਬੱਤ ਦੇ ਭਲੇ ਨੂੰ ਸਾਹਮਣੇ ਰੱਖ ਕੇ ਨਾਮ ਸਿਮਰਨ ਕਰੋਗੇ ਲੋੜਵੰਦ ਦੀ ਸੇਵਾ ਕਰੋਗੇ ਸੱਚ ਜਾਣੋ ਨਫ਼ਰਤ ਕਰਨ ਵਾਲਾ ਵੀ ਤੁਹਾਨੂੰ ਅੰਦਰੋਂ ਇੱਕ ਦਿਨ ਪਿਆਰ ਜ਼ਰੂਰ ਕਰੇਗਾ। ਜੇ ਆਪੇ ਕਿਸੇ ਦਾ ਬੁਰਾ ਕਰਨਾ ਸਾਨੂੰ ਭਲਾ ਸਾਡਾ ਕਿਸੇ ਨੇ ਕੀ ਮੰਗਣਾ। ਸਾਰਾ ਪਿੰਡ ਇਕੱਠਾ ਹੋਇਆ ਭਾਈ ਤਾਰੂ ਸਿੰਘ ਨੂੰ ਉਹਦੀ ਭੈਣ ਨੂੰ ਉੱਥੇ ਉਹਨਾਂ ਕਿਹਾ ਵੀ ਉਸ ਭੈਣ ਨੂੰ ਵੀ ਪਕੜਨ ਦੇ ਹੁਕਮ ਸਨ। ਸਾਰੇ ਪਿੰਡ ਦੇ ਮੁਸਲਮਾਨ ਤੇ ਹਿੰਦੂ ਵੀ ਕੁਝ ਆਏ ਉਹਨਾਂ ਨੇ ਅੱਗੇ ਵੱਧ ਕੇ ਕਿਹਾ ਖਬਰਦਾਰ ਇਸ ਮਾਂ ਨੂੰ ਹੱਥ ਕੋਈ ਪਾਏਗਾ ਇਹ ਭਾਈ ਤਾਰੂ ਸਿੰਘ ਦੀ ਮਾਂ ਨਹੀਂ ਇਹ ਸਾਰੇ ਪੂਲੇ ਪਿੰਡ ਦੀ ਮਾਂ ਹੈ। ਇਹ ਭੈਣ ਕੇਵਲ ਤਾਰੂ ਸਿੰਘ ਦੀ ਭੈਣ ਨਹੀਂ ਇਹ ਸਾਰੇ ਇਲਾਕੇ ਦੀ ਇਸ ਪੂਲੇ ਪਿੰਡ ਦੀ ਭੈਣ ਹੈ। ਕਹਿੰਦੇ ਨੇ ਉੱਥੇ ਮਾਇਆ ਵੀ ਦਿੱਤੀ ਗਈ ਇਹਦੀਆਂ ਨੂੰ। ਉਹਨਾਂ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਹਕੂਮਤ ਵਾਲੇ ਮਾਂ ਤੇ ਧੀ ਨੂੰ ਨਾ ਲੈ ਕੇ ਗਏ। ਭਾਈ ਤਾਰੂ ਸਿੰਘ ਜੀ ਨੂੰ ਜਦੋਂ ਲਿਜਾਣ ਲੱਗੇ ਉੱਥੇ ਕਹਿੰਦੇ ਨੇ ਪੜਾਣੇ ਪਿੰਡ ਵਿੱਚ ਪਹੁੰਚੇ। ਪਰ ਕੁਛ ਸੱਜਣਾਂ ਦਾ ਖਿਆਲ ਹੈ ਕਿ ਪੂਲੇ ਵਿੱਚ ਇਕੱਠੇ ਹੋ ਕੇ ਉਹਨਾਂ ਕਿਹਾ ਜੇ ਭਾਈ ਤਾਰੂ ਸਿੰਘ ਨੂੰ ਲਚੱਲੇ ਨੇ ਕਿੰਨੇ ਕੁਨੇ ਪਕੜਨ ਵਾਲੇ 10-12 ਇਹਨਾਂ ਸਿਪਾਹੀਆਂ ਨੂੰ ਚਟਕਾ ਦਿਓ ਭਾਈ ਤਾਰੂ ਸਿੰਘ ਨੂੰ ਆਪਾਂ ਕੈਦ ਤੋਂ ਮੁਕਤ ਕਰਾ ਦਈਏ ਛਡਵਾ ਲਈਏ। ਜਦੋਂ ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਕਿ ਇਹਨਾਂ ਸਿਪਾਹੀਆਂ ਨੂੰ ਮਾਰ ਦਿੰਦੇ ਹਾਂ ਤੁਹਾਨੂੰ ਅਸੀਂ ਛਡਾ ਲੈਂਦੇ ਹਾਂ ਕਹਿਣ ਲੱਗੇ ਚੇਤੇ ਰੱਖਿਓ ਇਹ ਸ਼ਹਾਦਤ ਦੀ ਦਾਤ ਕਈ ਜਨਮਾਂ ਦੀ ਸਿੱਖੀ ਤੋਂ ਬਾਅਦ ਮਿਲਦੀ ਹੈ। ਸਿੱਖੀ ਮਿਲਦੀ ਹੈ ਪਰ ਸ਼ਹੀਦੀ ਨਹੀਂ ਹਰ ਇੱਕ ਨੂੰ ਮਿਲਦੀ। ਸ਼ਹਾਦਤ ਦੀ ਦਾਤ ਕਈ ਜਨਮਾਂ ਦੀ ਘਾਲਣਾ ਤੋਂ ਬਾਅਦ ਮਿਲਦੀ ਏ। ਤੁਸੀਂ ਮੈਨੂੰ ਪਿਆਰ ਕਰਦੇ ਹੋ? ਕਹਿਣ ਲੱਗੇ ਹਾਂ ਭਾਈ ਸਾਹਿਬ ਅਸੀਂ ਤੁਹਾਨੂੰ ਪਿਆਰ ਕਰਨੇ ਹਾਂ। ਕਹਿਣ ਲੱਗੇ ਜੇ ਮੈਨੂੰ ਪਿਆਰ ਕਰਦੇ ਹੋ ਮੈਂ ਉਹਨਾਂ ਨੂੰ ਪਿਆਰ ਕਰਨਾ ਜਿਹੜਾ ਸਾਡੇ ਆਜ਼ਾਦੀ ਲਈ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਬਾਹਰ ਜੰਗਲਾਂ ਵਿੱਚ ਬੈਠੇ ਨੇ। ਜੇ ਮੈਨੂੰ ਪਿਆਰ ਕਰਦੇ ਹੋ ਸਿਪਾਹੀ ਨਾ ਇਹ ਮਾਰੋ ਮੇਰੇ ਜਾਣ ਤੋਂ ਬਾਅਦ ਘਰ ਘਰ ਵਿੱਚ ਲੋਹਾਂ ਤਪਾ ਦਿਆ ਜੇ ਮੇਰੇ ਜਾਣ ਤੋਂ ਬਾਅਦ ਘਰ ਘਰ ਵਿੱਚ ਦੇਗਾਂ ਉਬਾਲਿਆ ਜੇ। ਇਹ ਇੱਕ ਘਰ ਦਾ ਦਰਵਾਜ਼ਾ ਬੰਦ ਕਰਦੇ ਪਏ ਨੇ ਜਦੋਂ ਘਰ ਘਰ ਲੋਹ ਤਪੇਗੀ ਪ੍ਰਸ਼ਾਦੇ ਤੇ ਦਾਲ ਲੰਗਰ ਜੰਗਲ ਵੀ ਚੱਲੇਗਾ ਮੈਂ ਸਮਝਾਂਗਾ ਤੁਸੀਂ ਤਾਰੂ ਸਿੰਘ ਨੂੰ ਪਿਆਰ ਕਰਦੇ ਹੋ। ਪਿਆਰਿਓ ਭਾਈ ਸਾਹਿਬ ਦੀ ਦਲੀਲ ਦੇ ਸਾਹਮਣੇ ਸਾਰੇ ਖਾਮੋਸ਼ ਹੋ ਗਏ ਭਾਈ ਸਾਹਿਬ ਚੱਲਣ ਲੱਗੇ। ਪਿਆਰਿਓ ਅੱਜ ਅਸੀਂ ਦੇਖਨੇ ਹਾਂ ਮੈਂ ਖਾਸ ਕਰਕੇ ਸਿੱਖ ਨੌਜਵਾਨ ਨੂੰ ਕਿਉਂਕਿ ਵਿਚਾਰ ਚੱਲਣੀ ਵੀ ਹੈ ਮੈਂ ਬੇਨਤੀ ਕਰਨੀ ਚਾਹਾਂਗਾ ਕੰਨਾਂ ਵਿੱਚ ਨੱਤੀਆਂ ਪਾ ਸਿਰ ਦੇ ਉੱਪਰ ਕੇਸ ਨਹੀਂ ਜਦੋਂ ਤੂੰ ਕਿਤੇ ਅਜਾਇਬ ਘਰ ਵਿੱਚ ਜਾਏ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਨਾ ਖੜਾ ਹੋਈ ਕਿਉਂਕਿ ਤੇਰੇ ਚਿਹਰੇ ਨੂੰ ਦੇਖ ਕੇ ਉਸ ਤਸਵੀਰ ਨੇ ਵੀ ਲਹੂ ਦੇ ਅਥਰੂ ਰੋਣੇ। ਧਿਆਨ ਦੇਈ ਭਾਈ ਸਾਹਿਬ ਚੱਲਣ ਲੱਗੇ ਤੇ ਕਹਿੰਦੇ ਨੇ ਮਾਂ ਦੇ ਮਾਤਾ ਦੇ ਚਰਨਾਂ ਨੂੰ ਨਮਸਕਾਰ ਕੀਤੀ ਮਾਂ ਨੇ ਪਿੱਠ ਤੇ ਹੱਥ ਰੱਖਿਆ ਮਸਤਕ ਚੁੰਮ ਕੇ ਸੋਹਣਾ ਦਾੜਾ ਸੀ ਕੇਸ ਕਾਲੇ ਤੇ ਚਿਹਰਾ ਦਗ ਦਗ ਕਰਦਾ ਨਾਮ ਰਸੀਏ ਸਨ। ਕਹਿੰਦੇ ਨੇ ਮੱਥਾ ਚੁੰਮ ਕੇ ਕਿਹਾ ਪੁੱਤਰ ਮੈਂ ਮੱਖਣਾ ਨਾਲ ਦਹੀਂ ਨਾਲ ਜਿਵੇਂ ਤੈਨੂੰ ਪਾਲਿਆ ਉਧਰ ਵਿੱਚ ਇਸ ਤਰ੍ਹਾਂ ਤੇਰੇ ਕੇਸ ਪਾਲੇ ਨੇ ਮੈਨੂੰ ਤੇਰੀ ਸ਼ਹਾਦਤ ਦੀ ਮੌਤ ਦੀ ਖਬਰ ਆਵੇ ਮੈਂ ਜਿਉਂਦਿਆਂ ਨਹੀਂ ਮਰਨਾ ਚਾਹੁੰਦੀ ਮੈਨੂੰ ਇਹ ਨਾ ਖਬਰ ਆਵੇ ਕਿ ਤਾਰੂ ਸਿੰਘ ਡੋਲ ਗਿਆ। ਕਹਿਣ ਲੱਗੇ ਮਾਂ ਤੂੰ ਅਰਦਾਸ ਕਰੀ ਤੇਰੇ ਪੁੱਤਰ ਦੀ ਖਬਰ ਜਿਹੜੀ ਆਏਗੀ ਤੇਰਾ ਸਿਰ ਉੱਚਾ ਹੋਵੇਗਾ ਨੀਵਾਂ ਨਹੀਂ। ਭੈਣ ਨੇ ਪਿਆਰ ਕੀਤਾ ਪਿਆਰਿਓ ਮਾਂ ਤੇ ਧੀ ਨੇ ਭੈਣ ਨੇ ਭਰਾ ਨੂੰ ਤੋਰਿਆ ਮਾਂ ਨੇ ਪੁੱਤਰ ਨੂੰ ਤੋਰਿਆ। ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ। ਗੁਰਮੁਖੋ ਅੱਜ ਦੇ ਦਿਨ ਤਾਂ ਸ਼ਹੀਦੀ ਹੈ, ਖੋਪੜੀ ਤਾਂ 22 ਦਿਨ ਪਹਿਲਾਂ ਉਤਰੀ ਸੀ। ਭਾਈ ਸਾਹਿਬ ਨੇ ਰਤਨ ਸਿੰਘ ਭੰਗੂ ਨੇ 22 ਦਿਨ ਕਹੇ ਨੇ, ਕਹਿੰਦੇ ਨੇ ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਉਹਦੇ ਸਾਹਮਣੇ ਲਿਜਾਇਆ ਗਿਆ ਤੇ ਉਸ ਵੇਲੇ ਬੜੇ ਸਵਾਲ ਜਵਾਬ ਹੋਏ। ਭਾਈ ਸਾਹਿਬ ਹਰ ਗੱਲ ਦਾ ਉੱਤਰ ਦਿੰਦੇ ਗਏ ਤੇ ਅਖੀਰ ਤੇ ਉਹਨਾਂ ਇੱਥੋਂ ਤੱਕ ਕਹਿ ਦਿੱਤਾ, ਤੈਨੂੰ ਪੈਸੇ ਦਿਆਂਗੇ, ਡੋਲੇ ਦਿਆਂਗੇ, ਵਿਆਹ ਤੇਰਾ ਕਰਾਂਗੇ ਕਿਸੇ ਨੌਜਵਾਨ ਮੁਟਿਆਰ ਨਾਲ, ਇੱਕ ਕੰਮ ਕਰ ਤੂੰ ਸਿੱਖੀ ਤਿਆਗ ਦੇ। ਭਾਈ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਰੀਰ ਤਿਆਗਣ ਆਇਆ ਵਾਂ, ਸਿੱਖੀ ਤਿਆਗਣ ਨਹੀਂ, ਤਨ ਤਿਆਗਣ ਵਾਸਤੇ ਆਇਆ, ਸਿੱਖੀ ਨਹੀਂ। ਉੱਥੇ ਫਿਰ ਰਤਨ ਸਿੰਘ ਭੰਗੂ ਲਿਖਦੇ ਨੇ ਸ਼ਬਦ ਕਹਿ, ਨਵਾਬ ਕਿਹਾ ਤੂੰ ਹੋ ਮੁਸਲਮਾਨ ਤਬ ਤੇਰੀ ਛੱਡਾਂਗਾ ਮੈਂ ਜਾਨ। ਕਹਿੰਦੇ ਸਿੱਖ ਨੇ ਕਿਹਾ ਹਮ ਸਿਦਕ ਨਾ ਹਾਰੇ, ਇਸ ਸਿਦਕ ਪਰ ਕਈ ਜਨਮ ਸੋ ਵਾਰੇ, ਤੂੰ ਕਹਿੰਦਾ ਮੁਸਲਮਾਨ ਹੋ ਜਾ ਪਰ ਚੇਤੇ ਰੱਖੀ ਮੈਂ ਮੁਸਲਮਾਨ ਹੋਣ ਨਹੀਂ ਆਇਆ, ਤੈਨੂੰ ਤੇਰਾ ਮਜ਼ਹਬ ਪਿਆਰਾ ਪਰ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਕੋਲ ਜਾਣ ਵਾਸਤੇ ਆਇਆ ਵਾਂ, ਤੂੰ ਵਸੀਲਾ ਮੈਨੂੰ ਅੱਗੇ ਤੋਰ। ਕਹਿਣ ਲੱਗਾ ਮੈਨੂੰ ਸਿੱਖੀ ਪਿਆਰੀ ਹੈ, ਸਵਾਸਾਂ ਨਾਲ ਨਿਭਾਵਾਂਗਾ। ਉੱਥੇ ਰਤਨ ਸਿੰਘ ਭੰਗੂ ਲਿਖਦੇ ਨੇ, ਆਕੜਿਆ ਸੀ ਹਾਕਮ, ਤੇ ਅਸੀਂ ਕਈ ਵਾਰੀ ਇਹਨੂੰ ਸੁਣਾਉਣ ਤੋਂ ਗੁਰੇਜ਼ ਕਰ ਜਾਂਦੇ ਹਾਂ। ਮੈਂ ਪਿਛਲੇ ਦਿਨੀ ਬੇਨਤੀ ਕੀਤੀ, ਉਹ ਇਹੋ ਜਿਹੇ ਕਮਾਈ ਵਾਲੇ ਦੇ ਜੀਵਨ ਨੂੰ ਲੁਕਾਈ ਜਾਂਦੇ ਹਾਂ, ਲੋਕੀ ਤਾਂ ਮਿੱਥ ਨੂੰ ਇਤਿਹਾਸ ਬਣਾ ਬਣਾ ਸੁਣਾਈ ਜਾਂਦੇ, ਅਸੀਂ ਇਤਿਹਾਸ ਨੂੰ ਕਹਿੰਦੇ ਹਾਂ ਇਹ ਮਨੋਕਲਪਿਤ ਗੱਲ ਹੋਣੀ, ਕਿਉਂਕਿ ਅਸੀਂ ਅੰਦਰੋਂ ਓਨਾ ਪਿਆਰ ਨਹੀਂ ਨਾ ਕਰਦੇ। ਮੈਂ ਬੇਨਤੀ ਕਰਨਾ ਹੁੰਦਾ, ਜਿਹੜੀ ਮਾਂ ਬੱਚੇ ਨੂੰ ਜਨਮ ਦਿੰਦੀ ਏ, ਉਹਦੇ ਰੋਣਾ ਉਹਦੀਆਂ ਚੀਕਾਂ ਸੁਣ ਕੇ ਕੋਈ ਬਾਂਝ ਔਰਤ ਕਹਿ ਵੀ ਐਵੇਂ ਜਾਣ ਕੇ ਕਰਦੀ ਪਈ ਏ, ਉਹਨੂੰ ਕੀ ਪਤਾ ਜਿਹਨੇ ਬੱਚੇ ਨੂੰ ਜਨਮ ਹੀ ਨਹੀਂ ਦਿੱਤਾ। ਉਹਨੂੰ ਪੁੱਛ ਕੇ ਦੇਖੋ ਜਿਹਨੇ ਬੱਚੇ ਨੂੰ ਜਨਮ ਦੇ ਕੇ ਮਾਂ ਦੀ ਪਦਵੀ ਲਈ, ਜਿਹਨੇ ਸਿੱਖੀ ਕਮਾਈ ਉਹਨੂੰ ਪੁੱਛ ਕੇ ਦੇਖੋ ਖੋਪੜੀ ਤੋਂ ਬਿਨਾਂ ਕਿਵੇਂ ਰਿਹਾ ਜਾ ਸਕਦਾ, ਕਿਵੇਂ ਉਹਦੇ ਬਚਨਾਂ ਵਿੱਚ ਸੱਤਿਆ ਹੈ। ਉੱਥੇ ਜ਼ਖਰੀਏ ਖਾਨ ਨੇ ਕਿਹਾ, ਕਹਿਣ ਲੱਗਾ ਸਿੱਖੀ ਕੇਸਾਂ ਦੀ ਗੱਲ ਕਰਨਾ, ਕਹਿਣ ਲੱਗਾ ਜੁੱਤੇ ਮਾਰ ਕੇ ਤੇਰੇ ਕੇਸ ਲਾ ਦਿਆਂਗਾ, ਇਹ ਸ਼ਬਦ ਸਨ। ਕਹਿਣ ਲੱਗੇ ਜੁੱਤੇ ਮਾਰ ਕੇ ਤੇਰੇ ਕੇਸ ਲਹਾਂਗਾ। ਭਾਈ ਸਾਹਿਬ ਨੇ ਕੇਸਾਂ ਦੀ ਗੱਲ ਸੁਣਦਿਆਂ ਸਾਰ, ਹੁਣ ਆਪਾਂ ਦੇਖਿਓ ਆਪਾਂ ਕੀ ਕਰਨੇ। ਉੱਥੇ ਹਾਕਮ ਨੇ ਕਿਹਾ ਜੁੱਤੇ ਮਾਰ ਕੇ ਕੇਸ ਲਹਾਂਗਾ, ਤੇ ਸਿੱਖ ਨੇ ਕਿਹਾ ਤੂੰ ਜੁੱਤਿਆਂ ਦੀ ਗੱਲ ਕਰਨਾ, ਤੂੰ ਜੁੱਤੀ ਤਾਂ ਕੀ ਮਾਰਨੀ ਏ, ਮੈਂ ਗੁਰੂ ਆਪਣੇ ਤੇ ਭਰੋਸਾ ਕਰਨਾ, ਤੈਨੂੰ ਜੁੱਤੀ ਅੱਗੇ ਲਾ ਕੇ ਲਿਜਾਵਾਂਗਾ। ਹਕੀਕਤ ਹੈ ਇਤਿਹਾਸ ਦੇ ਪੰਨੇ ਨੇ, ਉਸ ਵੇਲੇ ਕਹਿੰਦੇ ਨੇ ਬੁਲਾਏ ਗਏ ਨੇ ਮੋਚੀ, ਕੀ ਕਿਹਾ ਗਿਆ ਕਿ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਜਾਏ। ਭਾਵੇਂ ਰਤਨ ਸਿੰਘ ਭੰਗੂ ਨੇ ਇੱਥੇ ਕਿਹਾ ਗਿਆ ਨਾਈ ਬੁਲਾਏ, ਨਵੇਂ ਬੁਲਾ ਕੇ ਯਤਨ ਕੀਤਾ ਕੇਸ ਕੱਟਣ ਦਾ, ਤੇ ਕਹਿੰਦੇ ਨੇ ਜਦੋਂ ਭਾਈ ਸਾਹਿਬ ਦੇ ਨੇੜੇ ਹੁੰਦੇ ਸਨ ਤੇ ਭਾਈ ਸਾਹਿਬ ਦੀਆਂ ਅੱਖਾਂ ਵਿੱਚੋਂ ਇੰਨਾ ਡਰ ਲੱਗਦਾ ਸੀ, ਕੇਸ ਕੱਟਣ ਵਾਲਿਆਂ ਦੇ ਹੱਥਾਂ 'ਚੋਂ ਕੈਂਚੀਆਂ ਡਿੱਗ ਗਈਆਂ। ਉੱਥੇ ਭਾਵੇਂ ਉਹਨਾਂ ਕਿਹਾ ਕਹੀਏ ਵੀ ਕਹਿੰਦੇ ਲੋਹੇ ਦੀਆਂ ਤਾਰਾਂ ਨਹੀਂ, ਸਿੱਖ ਨੇ ਸਿਦਕ ਨਿਭਾਉਣਾ ਹੈ ਤੇ ਦੁਨੀਆਂ ਨੂੰ ਦੱਸਣਾ ਹੈ, ਜੇ ਸਿੱਖੀ ਕਮਾਈਏ ਤੇ ਕਿਸੇ ਦੀ ਕੀ ਜ਼ਰੂਰਤ ਕੇ ਕੇਸ ਕੱਟ ਸਕੇ। ਪਿਆਰਿਓ ਮੋਚੀ ਬੁਲਾਏ ਗਏ, ਰਤਨ ਸਿੰਘ ਭੰਗੂ ਨੇ ਉੱਥੇ ਖੋਪੜੀ ਕੱਟਣ ਦਾ ਤਰੀਕਾ ਦੱਸਿਆ ਕਿਵੇਂ ਕੱਟੀ ਗਈ। ਭਾਈ ਸਾਹਿਬ ਦੇ ਸਾਹਮਣੇ ਉਹਨਾਂ ਨੇ ਰੰਬੀਆਂ ਤਿੱਖੀਆਂ ਕੀਤੀਆਂ, ਰੰਬੀ ਤਿੱਖੀ ਕੀਤੀ ਨਾਲ ਹਥੌੜਾ ਲਿਆ। ਉੱਥੇ ਸ਼ਬਦ ਲਿਖੇ ਨੇ ਪੈਨੀ ਥੀ ਰੰਬੀ ਰੱਖੀ, ਪੈਨੀ ਦਾ ਅਖਰੀ ਅਰਥ ਦਾ ਤੇਜ਼ ਕਰਨੀ, ਮੱਥ ਹੈ ਮੱਧਿਓ ਦਿਓ ਟਿਕਾਏ। ਪਹਿਲਾਂ ਰੰਬੀ ਤਿੱਖੀ ਕੀਤੀ ਤੇ ਜਿਹੜਾ ਆ ਮੱਥਾ ਸਾਹਮਣੇ, ਇਸ ਮੱਥੇ ਦੇ ਥੱਲੇ ਉਹਨਾਂ ਨੇ ਰੰਬੀ ਰੱਖੀ। ਖੋਪੜੀ ਕਿਵੇਂ ਉਤਾਰੀ ਗਈ, ਪੈਨੀ ਥੀ ਰੰਬੀ ਰੱਖੀ, ਮੱਥ ਹੈ ਮੱਧਿਓ ਦਿਓ ਟਿਕਾਏ। ਕਹਿਣ ਲੱਗੇ ਮਾਥੇ ਤੇ ਕੰਨਾਂ ਤਾਈਂ ਗੀਚਿਓ ਦੇਈ ਪਟਵਾਏ। ਤਿੱਖੀ ਰੰਬੀ ਪਹਿਲਾਂ ਮੱਥੇ ਦੇ ਨਾਲ ਲਾਈ ਤੇ ਪੂਰੇ ਜ਼ੋਰ ਦੇ ਨਾਲ ਹਥੌੜਾ ਮਾਰ ਕੇ ਮੱਥੇ ਵਾਲੀ ਥਾਂ ਤੋਂ ਮਾਸ ਪੱਟਿਆ ਗਿਆ। ਥੱਲਿਓਂ ਜਦੋਂ ਖੱਡੀ ਆਈ ਇਹਨੂੰ ਚੀਰਦੇ ਹੋਏ, ਪਹਿਲਾਂ ਉਹਨਾਂ ਨੇ ਸੱਜੇ ਪਾਸਿਓਂ ਥੱਲੇ ਘੁਮਾ ਕੇ ਕੰਨਾਂ ਤੋਂ ਇੱਕ ਪਾਸਾ ਗੀਚੀ ਤੱਕ ਲੈ ਗਏ, ਮਾਥੇ ਤੇ ਕੰਨੋਂ ਤਾਈਂ, ਪਹਿਲਾਂ ਮੱਥੇ ਤੋਂ ਇੱਕ ਪਾਸਾ ਗੀਚੀ ਤੱਕ ਲੈ ਗਏ ਕੰਨ ਆਏ, ਉਸ ਤੋਂ ਬਾਅਦ ਦੂਜਾ ਪਾਸਾ ਦੋਨੋਂ ਟੱਕ ਜਿਹੜੇ ਨੇ ਜਾ ਕੇ ਜਦੋਂ ਗੀਚੀ ਤੇ ਰੁਕੇ ਕਹਿਣ ਲੱਗੇ ਮੱਥੇ ਤੇ ਮਾਰ ਕੇ ਰੰਬੀ ਸ਼ੁਰੂ ਕੀਤਾ ਤੇ ਗੀਚੀ ਵਾਲੇ ਪਾਸਿਓਂ ਖੀਰਲਾ ਜਦੋਂ ਟੱਕ ਮਾਰਿਆ ਗੀਚੀ ਤੇ ਪਟਵਾਏ ਗੀਚੀ ਵਾਲੇ ਪਾਸਿਓਂ ਭਾਈ ਸਾਹਿਬ ਦੀ ਖੋਪੜੀ ਪੱਟ ਲਈ ਗਈ। ਹੁਣ ਸਿਰਫ ਉੱਪਰ ਖੋਪਰ ਹੈ ਤੇ ਰਤਨ ਸਿੰਘ ਭੰਗੂ ਕਹਿੰਦੇ ਨੇ ਇੰਨਾ ਚਿਹਰਾ ਸੋਹਣਾ ਸੀ ਜਿਮ ਜਿਮ ਸਿੰਘਨ ਤੁਰਕ ਸਤਾਵੇਂ, ਜਿਉਂ ਜਿਉਂ ਥੋੜੇ ਮਾਰ ਕੇ ਸਤਾਉਂਦੇ ਨੇ ਦੁੱਖ ਦਿੰਦੇ ਨੇ, ਜਿਉਂ ਜਿਉਂ ਸਿੰਘਨ ਤੁਰਕ ਸਤਾਵੇਂ ਤਿਉਂ ਤਿਉਂ ਸਿੰਘ ਮੁਖ ਲਾਲੀ ਆਵੇ, ਤਿਉਂ ਤਿਉਂ ਉਹਦੇ ਚਿਹਰੇ ਤੇ ਉਹ ਗੁਰੂ ਗੁਰੂ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਪਿਆਰਿਓ ਉਹ ਥੋੜੇ ਮਾਰੀ ਜਾਣ ਉਹ ਦੁੱਖ ਦੇਈ ਜਾਣ ਉਹ ਗੁਰੂ ਗੁਰੂ ਕਰੀ ਜਾਏ। ਕਹਿੰਦੇ ਨੇ ਉਹੋ ਜਿਹਾ ਖੂਨ ਦਾ ਰੰਗ ਲਾਲ ਸੀ ਤੇ ਉਹੋ ਜਿਹਾ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਚਿਹਰੇ ਦਾ ਰੰਗ ਲਾਲ ਸੀ। ਨਾਮ ਜਪਿਆ ਖੋਪੜੀ ਉਤਾਰ ਦਿੱਤੀ ਗਈ ਤੇ ਕਹਿੰਦੇ ਨੇ ਦਾੜਾ ਸਾਰਾ ਖੂਨ ਨਾਲ ਭਿੱਜ ਗਿਆ ਨੁਚੜੇ ਖੂਨ ਉੱਥੇ। ਫਿਰ ਉਹ ਕਹਿੰਦੇ ਨੇ ਭਾਈ ਸਾਹਿਬ ਦਾ ਇਸ ਤਰ੍ਹਾਂ ਤਨ ਖੂਨ ਨਾਲ ਭਿੱਜ ਗਿਆ ਜਿਵੇਂ ਮਾਨੋ ਕੋਈ ਗੰਗਾ ਵਿੱਚ ਪਾਣੀ ਵਿੱਚ ਟੁੱਬੀ ਮਾਰ ਕੇ ਆਇਆ ਹੋਵੇ, ਜਿਵੇਂ ਕੋਈ ਟੁੱਬੀ ਮਾਰੇ ਸਾਰਾ ਤਨ ਪਾਣੀ ਨਾਲ ਭਿੱਜ ਜਾਂਦਾ। ਭਾਈ ਤਾਰੂ ਸਿੰਘ ਦਾ ਸਾਰਾ ਜਿਸਮ ਖੂਨ ਦੇ ਨਾਲ ਭਿੱਜ ਗਿਆ। ਪਿਆਰਿਓ ਇੱਧਰ ਭਾਈ ਤਾਰੂ ਸਿੰਘ ਦੀ ਖੋਪੜੀ ਉੱਤਰ ਗਈ। ਇਤਿਹਾਸ ਕਹਿੰਦਾ ਹੈ ਉੱਧਰ ਦੂਸਰੇ ਪਾਸੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਰਾਤ ਨੂੰ ਬੰਨ ਪੈ ਗਿਆ, ਸਾਰੀ ਰਾਤ ਵਿਲਕਿਆ, ਸਾਰੀ ਰਾਤ ਕਲਪਿਆ। ਕਹਿੰਦੇ ਨੇ ਸਵੇਰੇ ਡਰ ਗਿਆ ਕਿ ਜਿਹੜਾ ਮੈਂ ਇਹੋ ਜਿਹਾ ਧਰਮਾਤਮਾ ਨੂੰ ਇੱਕ ਮਨੁੱਖਤਾ ਦਾ ਭਲਾ ਕਰਨ ਵਾਲਾ ਉਹਨੂੰ ਇੰਨਾ ਖੇਤ ਦਿੱਤਾ ਤੇ ਭਾਈ ਸਾਹਿਬ ਨੂੰ ਉਸੇ ਵੇਲੇ ਖਤਮ ਨਹੀਂ ਸਨ ਹੋਏ, ਸੱਟ ਦਿੱਤਾ ਗਿਆ ਤੇ ਭਾਈ ਸਾਹਿਬ ਜਿੰਨੇ ਦਿਨ ਜਿੰਦੇ ਰਹੇ ਕਹਿੰਦੇ ਨੇ ਉੱਚੀ ਉੱਚੀ ਜਪਜੀ ਦਾ ਪਾਠ ਕਰੀ ਗਏ। ਭਾਈ ਸਾਹਿਬ ਕੋਲ ਜਦੋਂ ਇਹਨੂੰ ਪਿਸ਼ਾਬ ਦਾ ਬੰਨ ਪਿਆ ਫਿਰ ਡਰਿਆ, ਫਿਰ ਇਹਨੇ ਸਰਦਾਰ ਸ਼ਬੇਗ ਸਿੰਘ ਦੇ ਨਾਲ ਆਪਣਾ ਰਾਬਤਾ ਕਾਇਮ ਕੀਤਾ ਜਿਨ੍ਹਾਂ ਨੂੰ ਚਰਖੜੀ ਤੇ ਚਾੜਿਆ ਗਿਆ ਸੀ। ਕਹਿਣ ਲੱਗਾ ਮੈਨੂੰ ਪਤਾ ਹੈ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ, ਕਹਿੰਦਾ ਹੈ ਕਿਸੇ ਤਰੀਕੇ ਨਾਲ ਮੇਰੀ ਭੁੱਲ ਬਖਸ਼ਾਓ। ਉੱਥੇ ਤਾਂ ਪਿਆਰਿਓ ਸੁਖਮਨੀ ਦੀਆਂ ਤੁਕਾਂ ਵੀ ਜਕਰੀਏ ਨੇ ਕਹੀਆਂ, ਇਹਦਾ ਮਤਲਬ ਉਹ ਜਾਣੂ ਸੀ ਸੱਚ ਹੈ। ਉਹਨੇ ਕਿਹਾ ਅੱਜ ਮੈਂ ਪੰਥ ਦਾ ਹਾਂ, ਮੇਰੇ ਕੇਸਾਂ ਨੂੰ ਹੱਥ ਪਾਇਆ, ਸਿੱਖ ਪੱਗ ਨੂੰ ਹੱਥ ਪਾਇਆ, ਜੇ ਸਿੱਖ ਹੀ ਪੱਗ ਲਾਉਣ ਲੱਗ ਪਿਆ ਪਿਆਰਿਓ ਫਿਰ ਇਸ ਮਾਨਵਤਾ ਦੀ ਪੱਗ ਕਿੰਨੇ ਸਿਰ ਤੇ ਰੱਖਣੀ ਹੈ। ਸਿੱਖ ਤਾਂ ਡਿੱਗੀ ਕੋਈ ਸਿਰ ਤੇ ਰੱਖਦਾ ਹੈ, ਕਿਸੇ ਨੇ ਲਾਈ ਕਿਸੇ ਦੀ ਲਾਈ ਪਰ ਉਹ ਸਿੱਖਾਂ ਵਾਲੇ ਕਰਮ ਨਹੀਂ ਕੀਤੇ। ਫਿਰ ਅਸੀਂ ਕਹਿੰਦੇ ਹਾਂ ਪਸ਼ਚਾਤਾਪ। ਪਸ਼ਚਾਤਾਪ ਕੀ ਹੁੰਦਾ ਹੈ? ਪਸ਼ਚਾਤਾਪ ਦਾ ਅਰਥ ਹੁੰਦਾ ਹੈ ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ। ਅਸੀਂ ਕਈ ਵਾਰੀ ਲਾਈਆਂ, ਕਈ ਵਾਰੀ ਭਾਂਡੇ ਮਾਂਜੇ ਤੇ ਪਰਤ ਕੇ ਫਿਰ ਲਾਈਆਂ, ਪਸ਼ਚਾਤਾਪ ਨਹੀਂ। ਪਸ਼ਚਾਤਾਪ ਦਾ ਅਰਥ ਹੈ ਅੱਜ ਤੋਂ ਬਾਅਦ ਮੈਂ ਨਹੀਂ ਕਰਾਂਗਾ, ਮੈਂ ਮਰ ਜਾਵਾਂਗਾ ਪਰ ਮੈਂ ਐਸਾ ਕਰਮ ਨਹੀਂ ਕਰਾਂਗਾ। ਨਹੀਂ ਇੱਕ ਅਲੱਗੀ ਵਾਲਿਆ ਤੂੰ ਆਪਣੀ ਕਲਾ ਵਰਤਾ ਖੈਰ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਕਿਹਾ ਮੈਂ ਨਹੀਂ। ਹੁਣ ਪੰਥ ਤੁਰਿਆ ਗੁਰਮੁਖੋ ਸ਼ਬੇਗ ਸਿੰਘ। ਇੱਕ ਵਿਦਵਾਨ ਨੇ ਤਾਂ ਲਿਖਿਆ 5000 ਦੇਗ ਲਈ ਦਿੱਤਾ, ਪੰਥ ਨੂੰ ਕਹੋ ਦੇਗਲ ਕਰਕੇ ਮੇਰੀ ਅਰਦਾਸ ਕਰੇ ਜ਼ਖਰੀਏ ਦੀ। ਕਹਿੰਦੇ ਨੇ ਜਦੋਂ ਉੱਥੇ ਗਏ ਇਹ ਦੱਸਿਆ ਵੀ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਦਿੱਤੀ ਗਈ। ਕਹਿੰਦੇ ਨੇ ਉਸ ਵੇਲੇ ਕਿਸੇ ਨੇ ਦੂਜੀ ਗੱਲ ਨਹੀਂ ਸੁਣੀ, ਇੰਨੀ ਸੇਵਾ ਕਰਨ ਵਾਲਾ ਸਿੱਖ ਹਰ ਕੋਈ ਕਹੇ ਕਿ ਇੱਕ ਕੰਮ ਕਰੋ ਸੂਬੇ ਨੂੰ ਰਾਤ ਮਾਰ ਮਕਾਓ, ਸੂਬੇ ਨੂੰ ਵੰਡ ਦਿਓ। ਕਈ ਨੌਜਵਾਨ ਕਹਿਣ ਹੇ ਸਤਿਗੁਰੂ ਕਿਰਪਾ ਕਰ, ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਉਹਦੀ ਖਾਤਰ ਅਸੀਂ ਸ਼ਹੀਦ ਹੋ ਜਾਈਏ। ਇੰਨਾ ਜਜ਼ਬਾ ਭਾਈ ਤਾਰੂ ਸਿੰਘ ਨਾਲ, ਇੰਨਾ ਪਿਆਰ। ਗੁਰਮੁਖੋ ਉਸ ਵੇਲੇ ਜਦੋਂ ਕੋ ਸਾਰੇ ਜਜ਼ਬਾਤ ਵਿੱਚ ਸਨ, ਫਿਰ ਉਸਨੇ ਕਿਹਾ ਭਾਈ ਸ਼ਬੇਗ ਸਿੰਘ ਨੇ ਕਿ ਉਸ ਪੂਰਨ ਪੁਰਖ ਨੇ ਕਿਹਾ ਸੀ, ਨਵਾਬ ਨੇ ਕਿਹਾ ਸੀ ਤੇਰੇ ਜੂਤਨ ਛੇਤੀ ਬਾਲ ਉਤਾਰ, ਤੇ ਤਾਰੂ ਸਿੰਘ ਨੇ ਕਿਹਾ ਸੀ ਮੈਂ ਤੈਨੂੰ ਮਾਰਾਂਗਾ ਜੂਤਨ ਕੀ ਮਾਰ, ਤੂੰ ਮੈਨੂੰ ਨਹੀਂ ਮਾਰ ਸਕਣਾ। ਫਿਰ ਪੰਥ ਨੇ ਗੱਲ ਕਹੀ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਲਵੋ ਤੇ ਨਵਾਬ ਦੇ ਸਿਰ 'ਚ ਮਾਰੋ, ਜਿੰਨੀਆਂ ਮਾਰੋਗੇ ਉਹਨਾਂ ਆਰਾਮ ਮਿਲੇਗਾ ਪਰ ਬਚਣਾ ਇਹਨੇ ਕੋਈ ਨਹੀਂ। 20 ਦਿਨ ਕੋਈ 21 ਦਿਨ ਕਹਿੰਦਾ 22 ਦਿਨ ਭਾਈ ਸਾਹਿਬ ਜੀ ਸਰੀਰ ਵਿੱਚ ਰਹੇ, 22 ਦਿਨ ਗੁਰੂ ਗੁਰੂ ਜਪਦੇ ਰਹੇ, ਭਾਈ ਸਾਹਿਬ ਦੇ ਚਰਨਾਂ ਦੀ ਜੁੱਤੀ ਜਕਰੀਏ ਦੇ ਸਿਰ 'ਚ ਵੱਜਦੀ ਰਹੀ, ਸਕੂਨ ਮਿਲਦਾ ਰਿਹਾ। ਪਰ ਕਹਿੰਦੇ ਨੇ ਅਖੀਰ ਤੇ ਇਸ ਜੁੱਤੀ ਨਾਲ ਇਹਦੀ ਮੌਤ ਹੋਈ ਤੇ ਇੱਧਰ ਸਾਰੇ ਸਿੱਖ ਜਿਹੜੇ ਨੇ ਇਕੱਠੇ ਹੋ ਕੇ ਕਹਿਣ ਲੱਗੇ, ਸੱਚ ਹੈ ਇਸ ਪੂਰਨ ਪੁਰਖ ਦਾ ਬਚਨ ਨੇਫਲ ਨਹੀਂ ਗਿਆ, ਇੱਕ ਸਾਧ ਬਚਨ ਅਟਲਾਦਾ। ਇੱਥੇ ਫਿਰ ਕਹਿੰਦੇ ਨੇ ਭਾਈ ਤਾਰੂ ਸਿੰਘ ਜੀ ਲਈ ਹਕੀਮਾਂ ਦਾ ਵੀ ਵੈਦਾਂ ਦਾ ਵੀ ਕਿਹਾ, ਭਾਈ ਸ਼ਬੇਗ ਸਿੰਘ ਹੁਣਾਂ ਨੇ ਤੁਸੀਂ ਕਹੋ ਖੋਪਰੀ ਦਾ ਪ੍ਰਬੰਧ ਕਰ ਦਈਏ। ਕਹਿਣ ਲੱਗੇ ਹੁਣ ਦਵਾਈ ਨਹੀਂ, ਇੱਕ ਕੰਮ ਕਰੋ, ਅੰਮ੍ਰਿਤਸਰ ਸਾਹਿਬ ਤੋਂ ਜਲ ਲਿਆਂਦਾ, ਉੱਥੇ ਉਹ ਸ਼ਬਦ ਲਿਖੇ ਨੇ, ਅਸੀਂ ਇਹਨਾਂ ਗੱਲਾਂ ਨੂੰ ਲੁਕਾਉਂਦੇ ਹਾਂ। ਉਹ ਪਿਆਰਿਓ, ਕਿਉਂ ਗੁਰੂ ਦੀ ਬਣੀ ਹੋਈ ਜਿਹੜੀ ਖੇਡ ਹੈ ਉਹਨੂੰ ਤਰਕ 'ਚ ਨਾ ਲਿਜਾਓ। ਕਹਿਣ ਲੱਗੇ ਮੇਰਾ ਇਲਾਜ ਨਾ ਕਰੋ, ਮੇਰੇ ਲਈ ਅਰਦਾਸ ਕਰੋ ਕਿ ਕੱਲ੍ਹ ਸਵੇਰੇ ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਚਲਾ ਜਾਵਾਂ, ਸਵਾਦ ਆ ਗਿਆ ਜੀਣ ਦਾ। ਸਿੱਖ ਕਹਿੰਦਾ ਮੈਂ ਉਨੀ ਦੇਰ ਤੱਕ ਨਹੀਂ ਜਾਣਾ ਜਿੰਨੀ ਦੇਰ ਤੱਕ ਕੇਸਾਂ ਦੀ ਗੱਲ ਕਰਨ ਵਾਲੇ ਨੂੰ ਜੁੱਤੀਆਂ ਅੱਗੇ ਨਹੀਂ ਲਾ ਲਿਜਾਂਦਾ। ਪਿਆਰਿਓ, ਇਸ਼ਨਾਨ ਕਰਾਇਆ ਗਿਆ, ਜਲ ਲਿਆਂਦਾ, ਭਾਈ ਸਾਹਿਬ ਦਾ ਆਪ ਇਸ਼ਨਾਨ ਕਰਾਇਆ ਸ਼ਬੇਗ ਸਿੰਘ ਹੋਣਾ। ਪਰ ਇਸ਼ਨਾਨ ਤੋਂ ਪਹਿਲਾਂ ਉਹ ਨਾ ਬੋਲ ਕੇ ਕਿਹਾ, ਕਹਿਣ ਲੱਗੇ ਸਵੇਰ ਤੱਕ ਪਹਿਲਾਂ ਲੱਕੜਾਂ ਦਾ ਪ੍ਰਬੰਧ ਕਰੋ। ਲੱਕੜਾਂ ਲਿਆਂਦੀਆਂ, ਭਾਈ ਸਾਹਿਬ ਦਾ ਇਸ਼ਨਾਨ ਅੰਮ੍ਰਿਤਸਰ ਦੇ ਜਲ ਨਾਲ ਕਰਾਇਆ ਗਿਆ, ਜੰਮਿਆ ਖੂਨ ਧੋਤਾ ਗਿਆ, ਫਿਰ ਗੁਰਮੁਖੋ ਜਪਜੀ ਸਾਹਿਬ ਦਾ ਪਾਠ ਕੀਤਾ ਗਿਆ। ਕੜਾ ਪ੍ਰਸ਼ਾਦ ਦੀ ਦੇਗ ਭਾਈ ਸਾਹਿਬ ਨੇ ਬਣਵਾਈ, ਕਹਿੰਦੇ ਨੇ ਦੇਗ ਬਣਾ ਕੇ ਜਦੋਂ ਆਨੰਦ ਪੜ੍ਹ ਕੇ ਉੱਧਰ ਸਿੱਖ ਪੜ੍ਹਦੇ ਪਏ ਸਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਇੱਧਰ ਭਾਈ ਤਾਰੂ ਸਿੰਘ ਆਨੰਦਪੁਰ ਦੇ ਵਾਸੀ, ਕੇਸਗੜ੍ਹ ਦੇ ਮਾਲਕ, ਗੁਰੂ ਗੋਬਿੰਦ ਸਿੰਘ ਦੇ ਕਿਲ੍ਹੇ ਦੇ ਰੂਹਾਨੀਅਤ ਦੇ ਕਿਲ੍ਹੇ ਦੇ ਅੰਦਰ ਦੇ ਕਿਲ੍ਹੇ ਦੇ ਦਰਵਾਜ਼ੇ ਲੰਘ ਕੇ ਬਾਬਾ ਫਤਿਹ ਸਿੰਘ ਉਹਨਾਂ ਦੇ ਕੋਲ ਮਨ ਪਹੁੰਚ ਰਿਹਾ ਸੀ। ਉਹਨਾਂ ਆਨੰਦ ਪੜ੍ਹ ਕੇ ਅਰਦਾਸ ਕੀਤੀ, ਜਦੋਂ ਕਹਿੰਦੇ ਨੇ ਸਾਰਿਆਂ ਨੇ ਮੱਥਾ ਟੇਕਿਆ, ਭਾਈ ਤਾਰੂ ਸਿੰਘ ਦਾ ਕੇਵਲ ਜਿਸਮ ਰਹਿ ਗਿਆ ਸੀ, ਅੰਦਰ ਵਾਲਾ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਚਲਾ ਗਿਆ ਸੀ। ਰਤਨ ਸਿੰਘ ਭੰਗੂ ਉੱਥੇ ਲਿਖਦੇ ਨੇ ਭਾਈ ਤਾਰੂ ਸਿੰਘ ਨੂੰ ਉੱਥੇ ਸ਼ਬਦ ਨੇ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਸੱਜੇ ਪਾਸੇ ਆਪਣੇ ਬਿਠਾਇਆ ਸੀ, ਭਾਈ ਮਨੀ ਸਿੰਘ ਕੋਲ ਬੈਠੇ ਸਨ। ਇਹ ਉਹਨਾਂ ਦੇ ਅੰਦਰ ਦੇ ਖਿਆਲ ਨੇ, ਤੇ ਖਿਆਲ ਲਈ ਹਕੀਕਤ ਹੈ ਕਿ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਥਾਉ। ਉਸ ਮਹਾਨ ਸ਼ਹੀਦ ਦਾ ਅੱਜ ਸ਼ਹਾਦਤ ਵਾਲਾ ਦਿਨ ਹੈ, ਤੇ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹਾਂਗਾ ਉਹਨਾਂ ਬੀਬੀਆਂ ਭੈਣਾਂ ਨੂੰ, ਉਹਨਾਂ ਨੌਜਵਾਨਾਂ ਨੂੰ ਕਿ ਜਿਹੜੇ ਫੈਸ਼ਨ ਪ੍ਰਸਤੀ ਪਿੱਛੇ ਪੈ ਕੇ ਇਹਨਾਂ ਕੇਸਾਂ ਨੂੰ ਕੱਟਦੇ ਨੇ, ਉਹ ਪਿਆਰਿਓ ਆਪਣਾ ਉਹ ਗੁਰਮੁਖ ਵੀਰ ਆ 22 ਦਿਨ ਖੋਪੜੀ ਤੋਂ ਬਿਨਾਂ ਜਿੰਦਾ ਰਿਹਾ, ਇਸ ਕਰਕੇ ਦੱਸਣ ਲਈ ਕਿ ਕੇਸਾਂ ਦੀ ਕੀਮਤ ਕੀ ਹੈ। ਉਹਨੂੰ ਤਾਂ ਰਾਜ ਭਾਗ ਮਿਲਦਾ ਸੀ ਤੇ ਕੇਸ ਨਹੀਂ ਸੀ ਕਟਾਉਂਦਾ। ਇੱਥੇ ਬੀਬੀਆਂ, ਇੱਥੇ ਨੌਜਵਾਨ, ਇੱਥੇ ਬੁੱਢੇ, ਮੈਂ ਕਈ ਦੇਖੇ ਨੇ ਕੋਲੋਂ ਪੈਸੇ ਦੇ ਕੇ ਕੇਸ ਕਟਵਾ ਕੇ ਆਉਂਦੇ। ਦਾਤਾ ਸਾਨੂੰ ਸਮਤ ਬਖਸ਼ੇ, ਜਿਹੜਾ ਮਨ ਤਨ ਕਰਕੇ ਰੰਗਿਆ ਹੈ ਪਿਆਰੇ, ਉਹਦੇ ਲਈ ਦੁਨੀਆਂ ਕੂੜੀ ਹੈ। ਫਿਰ ਸ਼ਬਦ ਦੇ ਵਿਸ਼ੇ ਵੱਲ ਆਵਾਂ, ਸਾਵਣ ਸਰਸੀ ਕਾਮਣੀ, ਤੁਸੀਂ ਟੇਕ ਕੇ ਥੋੜਾ ਜਿਹਾ ਸਮਝਿਓ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ, ਮਨ ਤਨ ਰੱਤਾ ਸੱਚ ਰੰਗ, ਜਿਹਦਾ ਮਨ ਤੇ ਤਨ ਸੱਚੇ ਨਾਮ ਵਿੱਚ ਰੰਗਿਆ ਗਿਆ ਪਿਆਰਿਓ, ਉਹਨੂੰ ਖੂਨ ਦਾ ਰੰਗ ਨਹੀਂ ਕੇਵਲ ਲਾਲ ਰੰਗ, ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਦਾਗਾ। ਇਹ ਉਸ ਰੰਗ ਵਿੱਚ ਰੰਗੇ ਗਏ ਨੇ ਕਿ ਜਾਂ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾਂ, ਮਨ ਤਨ ਰੱਤਾ ਸੱਚ ਰੰਗ। ਇਹ ਪਤਾ ਰੰਗ ਕਿਵੇਂ ਚੜਿਆ? ਤਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇੱਕੋ ਨਾਮ ਆਧਾਰ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਨਾਮ ਬਣਾਇਆ। ਮੈਂ ਬੇਨਤੀ ਕਰਾਂ ਥੋੜ੍ਹਾ ਜਿਹਾ ਟਿਕਿਓ, ਮੈਂ ਇਹਦੇ ਅਰਥ ਕਰਨੇ ਚਾਹੁੰਦਾ ਵਾਂ, ਆਪਾਂ ਇਸ ਕਰਕੇ ਬੈਠੇ ਹਾਂ। ਇੱਕੋ ਨਾਮ ਆਧਾਰ, ਹੁਣ ਨਾਮ ਨਿਰਜਿੰਦ ਨਹੀਂ ਪਿਆਰਿਓ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਜਿੱਥੇ ਸਿਮਰਨ ਉੱਥੇ ਰੱਬ ਹੁੰਦਾ ਹੈ। ਅਸੀਂ ਜੇ ਸੋਚੀਏ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਕਿ ਕੀ ਇਹ ਆਧਾਰ ਬਣੇਗਾ, ਨਹੀਂ, ਨਾਮ ਰੱਬ ਹੈ। ਨਾਮੇ ਵਿੱਚ ਖੋਂ ਵਸਾਂ, ਗੁਰੂ ਗ੍ਰੰਥ ਸਾਹਿਬ ਪਰਮਾਤਮਾ ਕਹਿੰਦਾ ਮੈਂ ਨਾਮ ਵਿੱਚ ਵਸਣਾ ਵਾਂ। ਇੱਕੋ ਨਾਮ ਆਧਾਰ, ਤੇ ਜਿਨ੍ਹਾਂ ਨਾਮ ਆਧਾਰ ਬਣਾਇਆ ਉਹਨਾਂ ਨੂੰ ਗੁਰੂ ਅਮਰਦਾਸ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਰ ਸਿਮਰਨ ਮੈਂ ਆਪ ਨਿਰੰਕਾਰਾਂ, ਤੇ ਗੁਰੂ ਅਮਰਦਾਸ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰ। ਉਹ ਇੱਕੋ ਨਾਮ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇੱਕੋ ਨਾਮ ਆਧਾਰ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ੍ਹਾਂ ਨੇ ਇੱਕੋ ਨਾਮ ਆਧਾਰ ਬਣਾਇਆ ਹੈ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਇੱਛਾ ਪੁਜਾਈਆਂ ਦਰਤ ਕੀ ਇੱਛਾ ਬਣੀ ਸੀ ਮੈਨੂੰ ਧਨ ਮਿਲ ਜਾਏ ਧਨ ਮਿਲ ਗਿਆ। ਇੱਛਾ ਸਭ ਪੁਜਾਈਆਂ ਦਾ ਅਰਥ ਅੰਦਰ ਇੱਛਾ ਦੇ ਫੁਰਨੇ ਹੀ ਖਤਮ ਕਰ ਦਿੱਤੇ ਜਿਨ ਇੱਛਾ ਸਭ ਪੁਜਾਈਆਂ ਜੀ ਇਹ ਨਾਮ ਆਧਾਰ ਕਿੱਥੋਂ ਮਿਲਿਆ ਕਹਿਣ ਲੱਗੇ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕੀ ਵਡਿਆਈਆਂ ਕਿ ਸਾਚਾ ਨਾਮ ਮੇਰਾ ਆਧਾਰੋ ਜਿਸ ਦੀਆਂ ਇਹ ਵਡਿਆਈਆਂ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਤੇ ਜਦੋਂ ਉਹਦਾ ਸਾਹਮਣੇ ਜਿਹੜੇ ਨਾਮ ਜਪਣ ਵਾਲਾ ਨਾ ਉਹਦੇ ਸਾਹਮਣੇ ਦੁਨੀਆਂ ਦੇ ਰੰਗ ਆਉਂਦੇ ਨੇ ਕਾਮਣੀ ਬਣ ਕੇ ਮਾਇਆ ਬਣ ਕੇ ਕਰਾਮਾਤਾਂ ਬਣ ਕੇ ਫਿਰ ਕਹਿੰਦੇ ਨੇ ਉਹ ਕਹਿੰਦਾ ਵਿਖਿਆ ਰੰਗ ਕੁੜਾਵਿਆ ਵਿਖਿਆ ਦਾ ਅਰਥ ਹੈ ਜ਼ਹਿਰ ਆ ਸੰਸਾਰ ਦਾ ਸ਼ੋਖਾ ਰੰਗ ਝੂਠਾ ਖੈ ਕੂੜਾ ਖੈ ਇਹ ਤਾਂ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ ਇਹ ਰੰਗ ਪਤਾ ਕੀ ਹੋ ਜਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਹੱਥ ਨਾ ਲਾਏ ਕੁਸੰਬੜੈ ਕੁਸੰਬੜੈ ਜਲ ਜਾਸੀ ਢੋਲਾ ਇਹ ਸ਼ੋਖਾ ਰੰਗ ਹੈ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਅੱਜ ਸਾਉਣ ਦੇ ਮਹੀਨੇ ਵਿੱਚ ਸਵੇਰੇ ਉੱਠਿਆ ਜਗਿਆਸੂ ਕਹਿੰਦਾ ਮੀਂਹ ਪਿਆ ਤ੍ਰਿਪ ਕਰਕੇ ਬੂੰਦ ਡਿੱਗੀ ਤੇ ਅਰਦਾਸ ਕਰਕੇ ਕਹਿੰਦਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸਾਉਣ ਦੇ ਮਹੀਨੇ ਵਿੱਚ ਬਰਸਾਤ ਕਰਨ ਵਾਲਿਆ ਕਰ ਕਿਰਪਾ ਆ ਬੂੰਦ ਸੱਟ ਇਸ ਮੂੰਹ ਵਿੱਚ ਕਿਤੇ ਅੰਮ੍ਰਿਤ ਦੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਗੁਰੂ ਸਾਧੂ ਨੂੰ ਮਿਲ ਕੇ ਨਾਮ ਦੀ ਬੂੰਦ ਪੀਤੀ ਨਾਮ ਦਾ ਅੰਮ੍ਰਿਤ ਚੱਖਿਆ ਤੇ ਜਿਨ੍ਹਾਂ ਨੂੰ ਇੱਕ ਬੂੰਦ ਹੀ ਮਿਲ ਜਾਏ ਪਿਆਲੇ ਨਾ ਮੰਗੀਏ। ਭਾਈ ਗੁਰਦਾਸ ਦੇ ਤੋਂ ਤਾਂ ਕਹਿੰਦੇ ਸਨ ਕਹਿੰਦੇ ਨੇ ਅਸੀਂ ਪਿਆਲਿਆਂ ਦੀ ਹੈਸੀਅਤ ਵਾਲੇ ਨਹੀਂ ਪਿਆਲੇ ਉਹਨਾਂ ਨੂੰ ਮਿਲਦੇ ਨੇ ਜਿਹੜੇ ਤੇਰੇ ਕੋਲ ਬੈਠੇ ਹੋਣ। ਧਿਆਨ ਦਿਆ ਜੇ ਸ਼ਬਦ ਕੈਸੇ ਚੁਣੇ ਅਸੀਂ ਕਿਸੇ ਨੂੰ ਸੱਦਾ ਦਈਏ ਉਹ ਭੋਜਨ ਖਾਂਦਾ ਛੱਕਦਾ ਹੈ। ਕਈ ਬੰਦੇ ਕਈ ਗਰੀਬੀ ਦੇ ਮਾਰੇ ਐਸੇ ਹੁੰਦੇ ਨੇ ਉਹ ਵਿਚਾਰੇ ਬਾਹਰ ਪਤਲੇ ਹੀ ਚੁੱਕੀ ਜਾਂਦੇ ਨੇ ਚਲੋ ਕਿਤੇ ਦਾਣਾ ਹੀ ਮਿਲ ਜਾਏ। ਭਾਈ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਅਸੀਂ ਪਿਆਲੇ ਪੀਣ ਵਾਲਿਆਂ ਦੇ ਯੋਗ ਨਹੀਂ ਜਿੱਥੇ ਤੇਰਾ ਪਿਆਲਾ ਪਿਆ ਹੋਵੇਗਾ ਨਾ ਇੱਕ ਬੂੰਦ ਵਿੱਚ ਛੱਡਦੀ ਸਾਡਾ ਉਹਦੇ ਨਾਲ ਹੀ ਸੌਰ ਜਾਣਾ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣਾ। ਆਓ ਸਾਰੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਪਿਆਰੇ ਪ੍ਰੀਤਮ ਨੂੰ ਆਪਾਂ ਵੀ ਪੁਕਾਰ ਸਕੀਏ ਔਰ ਉਚਾਰਨ ਕਰੋ ਜੀ ਵਾਹੇ।